सन्मान योग गुरु रूप सात संग जी योग फतेह प्रवान करने वाहिगुरु जी का खालसा वाहिगुरु जी की फतेह। हरी जस कीर्तन राही आप सरवण कर रहे से गुरु घर दे विच ईश्वर प्राप्ति का यह मुख साधन है, सिरमौर साधन है। कीर्तन करद्या करद्या सुरत करते तक पहुंचे। कीर्तन एक वसीला है, एक मुखी उपराला है। कीर्तन दे इस माहौल विच जो विचार बने मैं थोड़े सामने रखा। साहिबां दी एक पंक्ति सामने आई है कि जो करता है वह तो सच है, पर सच का हिरदे च वासा किस तरह होवे। तो आसा दीवार दी एक बड़ी कीमती पंक्ति है, कहो नानक सच ध्याईए सुच होवै तां सच पाईए। सच दी प्राप्ति वास्ते सुच चाहीदी है। सुच दे सिंघासन दे उत्ते ही सच विराजमान होंदा है। सुच दी सेजा दे उत्ते ही सच बैठदा है। सुच नहीं तो सच भी नहीं। गुरु नानक देव जी का यह अगमी फैसला है। और एक एक पंक्ति गुरु ग्रंथ साहब की बड़ी कीमती है, अलहाम है, इलाही बचन है। कहो नानक सच दिहाईए। साहब का फरमान, सच का चिंतन करो, सच विच ध्यान जोड़ो, सच नू हिरदे च थां दिओ। पर किस तरह देईए? साहब फिर ढंग दसदे ने, सुच होवै तां सच पाई। जे सुच है तां फिर सच दी प्राप्ति हो सकती है। पर हुण गुरबाणी दीआं पंक्तियां मैं थोड़े सामने रखणियां ने। सुच की है? वास्तविक सुच की है? क्योंकि जिस तरह की सुचेन ते अपवित्रता आम मनुखी दुनिया विच प्रचलित है, इसनूं गुरबाणी ने नहीं मनिया। जिस तरह की अपवित्रता साढ़े देश दे किसी होर थावां दे उत्ते भी मनी जाती है, उस अपवित्रता नूं कोई खास थां गुरबाणी ने नहीं दिती। ते जिस तरह की सुचेम नूं प्रधानता कई थावां ते दिती जाती है, उस तरह की सुचेम नूं भी गुरबाणी ने कोई प्रधानता नहीं दिती। मनुख ने मन लिया ये सुच है, ये भेट है। मुसलमाना च भी है ऐसा। जैसे कि अगर कोई नमाजी दे अगों सूर लंघ जाए तो नमाजी समझदा मेरी नमाज कजा हो गई, अपवित्र हो गई, भ्रष्ट हो गई। जिवें किसे घर दे च सूर बने तो मुसलमान कह देगा कि इत्थे मैं नहीं बैठ सकता, पक्का मुसलमान, सुन्नी मुसलमान। उन्हें कह देना है ये घर भ्रष्ट है, ये भोजन भ्रष्ट है, इनू मैं हाथ लावांगा, मैं अपवित्र हो जावांगा। इस ढंग की अपवित्रता उसने मनी है। लेकिन बहुत तरह की अपवित्रता साढ़े देशवासियों ने मनी है। जन्म जन्मांतरां के संस्कार ने नाल चलते ने भई ये सुच है और ये भेट है। साढ़े देश दे ऐसा क्रांतिकारी महापुरुष 2500 साल पहले महात्मा बुद्ध होया, जिसने चली आ रही सुच ते भिट नूं सुच ते भिट नहीं मनिया। कह दिता कोई सुच होर है ते भिट भी होर है। महात्मा बुद्ध ने जो बचन कहे 2500 साल हो गए सन, लोगों ने गल सुनी अनसुनी कर दिती सी। ते उंज भी बौद्ध धर्म हिंदुस्तान तो रुखसत हो चुकिया सी, खत्म हो चुकिया सी। अज नाम मात्र बोधी हिंदुस्तान विच हैं, वरना यह धर्म बार चला गया। फिर गुरु नानक देव जी महाराज ने नारा लाया भी जिस तरह की सुच ते भिट तुसी मनदे हो ए नहीं है। जेकर सूतक मनी है सब ते सूतक होए। भाई जिस तरह की तुसी भिट मनते हो फिर तो सारे ही भिटे हुए ने, सारे ही झूठे ने, कोई भी फिर सुचा नहीं। जेकर सूतक मनीए सब ते सूतक होए, गोए अते लकड़ी अंदर कीड़ा होए, जेते दाने अन के जिया बाज न कोए, पहला पानी जीव है जित हरिया सब कोए, सूतक क्यों कर रखिए सूतक पवे रसोए। साहब कहन बंदे की जिहड़ी रसोई है वह झूठी है, कुछ ना कुछ तो साग सब्जी मनुख ने बनाई है तो उहदे च जीव है मर जांदे, तो चौका ते झूठा हो गया अपवित्र हो गया। भगत कबीर किरती पुरश सन, जुलाहे सन, कपड़े सारा दिन बुनते सन। एक दिन किसी नूं एक चादर जल्दी तैयार करके देनी सी तो बड़ी मेहनत नाल बना रहे सन। लोई भोजन ले आई ते कहन लगी छको, कहिंदे ने खड्डी ते बैठियां बैठियां जल्दी जल्दी कबीर ने भोजन छक लिया, क्योंकि जिहड़ा चदरा देना सी छेती देना सी, अगले दी मंग ऐसी सी, वायदा कीता होया सी बई इस दिन दे अखीर विच दिन ढलदे ढलदे तक चादर मैं दे दियांगा। तो यह ख्याल से इस वास्ते कम विच बड़े लीन छेती छेती भोजन छक लिया। किसी ब्राह्मण ने देखिया भी ते खड्डी ते बैठ के भोजन छकी जांदा, लोकी इसनूं ब्रह्मज्ञानी कहिंदे ने, लोकी इसनूं भगत कहिंदे ने, लोकी इसनूं आत्मदर्शी कहिंदे ने, ना इसने हाथ धोते ने, ना इसने मूंह धोता है, ना इसने आले दुआले पानी दे छिट्टे मारे ने, ना इसने कोई होर सुचेम रखी है। एक कैसा ब्राह्मण है, एक कैसा भगत है, एक कैसा ब्रह्मज्ञानी है। तो उसने तर्क की कि कबीर झूठा है, पेटिया हुआ है, इनू ते भोजन छकण दी जाच नहीं, ये भजन की हाक करेगा। उस ब्राह्मण ने तर्क की थी। तो कबीर जैसे संत बड़े भोले भागे होंदे ने, वह कहन लगे ब्राह्मण जे मैनू जाच नहीं तो तू सिखा जा ते तेरी गल मैं मन लवांगा किवें छकां। आखण लगा तू पिटिया होया, तू किसी सुची थां ते बैठ, क्योंकि जिथे तू किरत कर रहे हैं ये जगह ते पिटी हुई है। कबीर कहन मेरी किरत सुची है ते फिर जगह किस तरह पिटी हुई है, मेरी किरत विच कोई झूठ नहीं है। तो जब मेरी किरत विच झूठ नहीं, मैं जिथे बैठा झूठा किस तरह हो रहा, वो जगह झूठी नहीं। पर ब्राह्मण ने अपना रोग चालना सी, और इस तरह के मुखी तंग दिल हर कौम दे चाहुंदे ने, इस्लाम दे विच भी, ईसाईयत दे विच, यहूदियां दे विच, सिखां दे विच, गरस के बोधियां दे विच, जैनियां दे विच, सनातियां दे विच, जिन्होंने सुच ते भेट नूं नहीं समझे। यहूदियां दा एक मंदिर मैं तैरान देखण वास्ते गया, ते किधरे उन्होंने मैनूं हाजी समझ लिया। उत्थे ईरानी मौलवी काली दस्तार सजांदे ना, खुला उन्हां दा दाड़ा हो गया, कहन लगे नहीं ये हाजी है। भावें मेरे नाल दे सिंघां ने बड़ा समझाया कि नहीं ये सिख है ते तुसीं इहनूं वेखण दिओ, कहन लगे नहीं इहदे आण नाले मंदिर भ्रष्ट हो जाएगा, ये हाजी है असीं नहीं जाणदे। कहिंदा हो ही नहीं सकदी, क्योंकि ईरान दे सारे मौलवी काली पग बनदे और करीबन करीबन इसे तरह ही बनदे, खुले उन्होंने दाड़े। उन्होंने बार बार आखे नहीं साडा मंदिर हाजियां नाल अपवित्र हो जाता है, असीं नहीं जाणदे। मैनू दो लफ्ज़ कहने पै, मैं कह इन्हां नूं इह समझा दिओ इरमनी दे च परशियन दे च, जिहड़ा घर मेरे बैठण नाल भ्रष्ट हो जाएगा वह घर ते बिल्कुल मामूली है, कुछ भी नहीं। सुनिया रब ते ऐसा है कि भ्रष्टिया होया नूं पवित्र कर देंदा है, ते जे मेरे बैठण नाल रब दा ही घर भ्रष्ट होंदा है, ये रब नहीं होवेगा, तो रब छोटा है, मैथों भी छोटा है, ते इहदी पूजा करन दी की लोड़ है, इसकी बंदगी करन दी की लोड़ है। मेरे जांदिया ही खुदा दा घर भ्रष्ट हो जाए, ते खुदा ते इतना महान है भ्रष्टिया होया नूं पवित्र कर देंदा है, साफ ते सुथरा कर देंदा है। मैं कि यह लफ्ज़ इन्हां नूं कहो, ते जद नाल दे साथियों ने कह, वो अग बगोला हो गया, आपे तो बाहर हो गए, कहने लगे जरूर मुसलमान है, इस तरह की गल आखण वाला ये जरूर हाजी है। तो इस तरह के तंग दिल थानू हर कौम विच मिलणगे, हिंदू जगत विच, मुस्लिम जगत विच, यहूदी जगत विच, पारसी जगत विच, जैनी जगत विच, बौद्धियां दी दुनिया दे, सिखां दी दुनिया च, सब जगह इस तरह दे मिलणगे। जिस सोच नूं इन्होंने सोच समझे आउंदा उह सोच नहीं आउंदी, ते जिस भेट नूं इन्होंने भेट समझे आउंदा उह भेट नहीं आउंदी। सोचण वाली जिहड़ी गल है उह साहिबां दी बाणी साडे कोल है, पर सोच विचार है नहीं। इस वास्ते भरम भुलेखे पै जांदे। तो भगत कबीर ने उस ब्राह्मण ते सवाल किया है, कहो पंडित सूचा कवन थाओ, जहां बैठ हो भोजन खाओ। सतगुरु के शब्द ही थोड़े सामने रख लिया, क्योंकि जिहड़ी गल दा मेरे कोल आधार ना होवे मैं नहीं कहिंदा हुंदा, क्योंकि वह गल तो सिर्फ मेरी हो सकती है कि उसनू जगत गलत साबित कर सकता। पर जिस विचार के पिछे गुरबाणी का आधार होवे, मूल होवे, ते सिख फिर भी इनकारी होवे, ते उस सिख नू गुरबाणी का सिख किस तरह मनोगे, गुरु ग्रंथ साहब का सिख किस तरह मनोगे। भगत कबीर कहने, कहो पंडित सूचा कवन थां, जहां बैठ हौ भोजन खां। बे तू ही दस केड़ी थां सूची है जिथे बैठ के मैं रोटी खावा, दस किवें खावा। तू कहना हाथ दो, पर कबीर कहने हाथ दोण नाल हाथ सुचे नहीं होंगे, सुची किरत नाल हाथ सुचे होंगे। जे हाथ झूठा ही काम करते हैं तो निरे पानी नाल किस तरह सुचे होंगे। जबान झूठ ही बोलती होवे तो निरी चुलियां भरन नाल किस तरह सुची होगी। अखां गलत वेखदियां होन तो निरे पानी दी छिट्टे मारन नाल किस तरह पवित्र होण। भगत कबीर कहते हैं, माता झूठी पिता भी झूठा, झूठे ही फल लागे, आवे झूठे जाए भी झूठे, झूठे मरे अभागे, कहो पंडित सूचा कौन थाओ, जहां बैठ हो भोजन खाओ। गोबर झूठा चौका झूठा, झूठी दीनी कारा, कहो कबीर ते नर सूचे साची परी बिचारा। कबीर कहते हैं चौका झूठा, क्यों? मां बाप ही झूठे ने और झूठ तो ही जन्म है। मां भी झूठी, प्यो भी झूठा, माता झूठी, पिता भी झूठा। कबीर की जरूरत है, हिम्मत है बड़ी, बड़ा आदर्शवादी एक पुरुष है। मां झूठी है, प्यो झूठा है, जमना मरना भी झूठा है। झूठे ही फल लागे, मां बाप नूं औलाद दे फल लगदे ने, यह जन्म झूठ है, यह मरण झूठ है। झूठे ही फल लागे, आवे झूठे जाए भी झूठे, झूठे मरे अभागे, कहो पंडित सूचा कौन थाओ, जहां बैठ हौ भोजन खाओ। भगत कबीर ते कहने जिन्हां देवी देवत्यां दी पूजा करदे हो ना, वह भी मैले ते ब्रष्टे हुए ने, बैठे हुए ने। मैला ब्रह्मा मैला इंद, रव मैला मैला है चंद, मैला मलता एहो संसार, एक हर निर्मल जां का अंत ना पारावा। पुरखा जिथे तक संसार के दृष्टि मार मैल मौजूद है, सुची थां कित्थे लभेगा। थोड़े अंदरों श्वास जा रहे हैं, एक दूजे के अंदर ही जा रहे हैं, एक दे निकले दूजे के अंदर, दूजे के तीजे, पशु पंखी श्वास पै लेंगे, साफ सुथरी हवा कितों लोगे। और जिन्हां पानिया विच 42 लख जीव है, ते सारा क्रिया कर्म पानी विच कर देना है, पानी सुचा कित्थे। 42 लख जीव जल में होते, बीठल भेला काहे करो, ये भगत नामदेव देवाक ने। पानी सुचा किस तरह आउंदे ने, कछुए ने, मगरमच्छ है, मच्छियां ने, सब जल दे जन उत्थों जल जगत लैंदा है, ते सारा क्रिया कर्म ये जीव उस दे च करदे ने। गुरु नानक थोड़े होर गहरे जांदे ने नामदेव नालों। साहिब कहिंदे ने जल दे विच जीव नहीं, जल ही जीव है, पहला पानी जीव है, जित हरिया सब कोर। जल च मछलियां ने, कछुए ने, मगर मछने गल वखरी, साहिब कहिंदे जल ही जीव है। अगर जल च जीव ना होवे जीवन नहीं मिल सकता, जीव तो जीवन मिलता है, जिथे जीव नहीं होवेगा जीवन नहीं मिलेगा। बनस्पति च जीव है, जीवन मिलता है, पानी च जीव है, जीवन मिलता है, हवा च जीव है, जीवन मिलता है, जिथे जीव नहीं जीवन नहीं मिलेगा। तो जीव समग्र है, ऐसी कोई थां नहीं जिथे जीव नहीं। पत्थरां दे विच भी है, बनस्पति दे विच भी है, सब कुछ दे विच जीव व्यापक है, जीव तो जीवन मिलता है, जीवां का आहार जी खाना है करे। तो खैर साहब, श्री गुरु नानक देव जी महाराज के वाक ते भगत कबीर के बोल मैं थोड़े सामने रख रहे हैं। कबीर कहते जिस मनुख के अंदर सच की विचार है वह निर्मल है। कहो कबीर ते नर सूचे साची परी विचारा। जिस हिरदे च सच की विचार है वह सुच है, जिथे सुच है सच उठे होगी। कहो नानक सच दियाईए सुच हो वै ता सच पाई। ते जिस तरह की भित आम जगत मनदा है उसनों गुरु नानक ने नहीं मनिया, ते जिस तरह की सुचेन जगत मनदा है उस तरह की पवित्रता भी गुरु नानक ने पवित्रता नहीं मनिया। और सारिया पंक्तियां मैं थोड़े सामने रख रहा। साहब कहने बंदे की रसोई झूठी है क्योंकि उत्थे दाने हैं, आखिर अन्न है, जीव सी मरे है पकाया गया, पानी है, बनस्पति है। ते जिथे इतने करोड़ां जीव मर गए होन ते एक मुरदे नाल घर अपवित्र हो जाता है और रसोई कितनी अपवित्र हो गई, उत्ते पेट लग ही गई। क्योंकि जिते दाने अन्न के जिया बाज ना कोय, पहला पानी जीव है, जित हरिया सब कोय। जैनी लोग हवा भी छाण के लेंदन, मूंह दे टाकी बन लेंदे ने भई हवा छाण के अंदर जाए क्योंकि हवा दे जीव ने, और वह पानी भी छाण के पीते हैं बड़े बारीक। ये ठीक है कि पानी करीबन करीबन साफ सुथरा ही आता है घर, फिर भी वह एक बड़े बारीक कपड़े नाल छाणनगे और दो तीन दफा छाणनगे फिर पीणगे। और ऐसे भी पुरश होए ने जिन्होंने अन्न नूं धोना है, लकड़ां नूं धोना है। पुराने जमाने जिहड़े साधु हुण भी ने कही देश देश अज भी लकड़ां ईंधन दे रूप विच इस्तेमाल होंदियां ने। काठी धोए जलाने साहिबां ने साफ कह दिता है भी लकड़ां भी धो के जलानियां अपवित्र ने, पता नहीं कईआं दे हथ लगे होणगे। तो जिस दे हथ लग गए ने लकड़ां भी भ्रिष्ट हो गईआं। ऐसी मनोत सी, ऐसी भी अंदर धारना से हूं लकड़ा पहलियां सुचे करो, क्योंकि जिस जिस गैर का हाथ लगे है सब भ्रष्ट है, सब पिटे है, उन्हों सुचा करना है। साहिब गुरु नानक देव जी महाराज का इतना फैसला तो लाजमी कि सच का वासा सुच दे चाहता है, जिथे सुच नहीं उथे सच नहीं है। कहो नानक सच दे आईए सुच हो वै ता सच पाईए। सच की प्राप्ति वास्ते आसन सुचा चाहिए, सिंघासन सुचा चाहिए, सेजा ही सुची नहीं तो सच कित्थे बैठेगा। झूठी सेजा ते सच नहीं बैठता, सच्ची सेजा ते सच बैठता। ते साहिब कहिंदे ने मन का सूतक लोभ है, जेवा सूतक कूड़, अखी सूतक वेखना पर तिरिया पर धन रूप, कन्नी सूतक कन पै लाए तबारी खाए, नानक हंसा आदमी बद्धा जमपुर जाए। अखां जे वाशना भरी निगाह नाल प्राया तन ते प्राया धन वेखन अखां ते झूठियां ने। ते जिन्ना कन्ना नूं चुगली सुनन दी आदत पै गई कन ते झूठे ने। जिस रसना नूं झूठ बोलन दी आदत है जेगा सूतक कूड़, जबान ते झूठी है, ते इस झूठी जबान ते सच किस तरह बैठेगा, इस झूठी जबान ते सच किस तरह विराजमान होगा। ते मन झूठा है लोभ करके सच किस तरह बैठेगा। धोना ते इन्हां नूं चाहीदा सी, मनुख निकमियां ही गल्लां च पै गया, ऐ भिट है, ऐ भिट है, ऐ भिट है। ते इस तरीके नाल मनिया ते सारा जगत भ्रष्ट होया। इतनी मैरज कर सुचेम किधरे भी नहीं लगेगी, क्योंकि गुरु ग्रंथ साहब जी महाराज का फैसला मैला मलका एहो संसार, सारा संसार मैला, किधरे भी सुचेम नहीं है, सारे का सारा जगत मैला। मैला मलका एहो संसार, एक हर निर्मल जाका अंत न पारावार। कहत कबीर ते ही नर सूचे साची परी विचारा। जिथे सच दी विचार है वह सुच है, बाकी सब झूठ है। ते हुण सुचे असी किस तरह होईए, जिस जिस ढंग नाल लोगां ने मन्निया बई इस ढंग नाल बंदा सुचा हुंदा, इस ढंग नाल सुचा हुंदा है, उसनों गुरु नानक ने नहीं मन्निया। झूठ न रागी झूठ न वेदी, झूठ न चंद सूरज की पेदी, झूठ न अन्नी झूठ ना नाए झूठ ना में वरिये सब खाएं। झूठ ना धरती झूठ ना पानी झूठ ना पौने माए समाने नानक निगुरया गुण नाही कोए मोह फेरिए मोह झूठा है। झूठ ना रागी राग गान नाल झूठ नहीं उतरेगी। अगर सारी रात कोई गांदा रहे ते आखे हुण गान नाल झूठ लै जाएगी। गुरु नानक सहमत ने इस दुनिया च बड़े बड़े चोटी दे संगीतकार होए ने चोटी दे राग ताल दे माहिर होए ने और मन झूठा से कलेश बेचैनियां सब कुछ सन। और सीधा अगर कोई राग ताल विच बड़ा माहिर भी हो जाए बड़ी गल हो जाए तां वी साहिब कहिंदे झूठ नहीं उतरेगी। इस वक्त साढ़े देश दे कुछ चोटी दे संगीतकार ने पर करीबन करीबन उन्हां दी जिंदगी चंगी नहीं है। कोई रवि शंकर है कोई बिस्मिल्ला खां है कोई अल्लाह रखा है कोई ओंकार नाथ ठाकुर है। संगीत दी दुनिया च इन्हां दी बड़ी पहुंच है। संगीत दे जगत दे सम्राट ने पर जे खिमा करनी जिस सुच का जिक्र गुरु नानक देव जी महाराज कर देन ये सुच इन्हां कोल भी नहीं। आम संगीतकारां दी ते गल ही छड्ड दो इन्हां कोल भी कोई नहीं। ये भी दिन रात शराब के नशे च मस्त रहिंदे ने बेहोश रहिंदे ने। इन्हां दे उत्ते भी ओम तोमतां ने जो आम लोगों के उत्ते ये भी उन्हां तोमतां तो नहीं बच सके। राग दे नाल हिरदा नहीं पवित्र होया। कोई कितना ही राग ताल दा माहिर हो जाए संगीत दियां कितनियां ही बारीकियां नूं कोई सिख लवे साहिब कहिंदे कोरे राग दे नाल हिरदा नहीं पवित्र होएगा। झूठ ना रागी झूठ ना वेदी विद्या दे नाल ज्ञान दे नाल भी झूठ नहीं उतरदा। किन्नियां ही किताबां पढ़ लै किन्ना फिलोसफर बन जा दार्शनिक बन जा किन्ना वड्डा ही विचारक तू बन जा ते तू ये सोच लिया हुण मैं पवित्र हो गया। साहिब कहिंदे नहीं इहदे नाल पवित्रता का कोई मतलब नहीं बल्कि दुनिया विच मैं बड़े बड़े विचारक बड़े अपवित्र देखे ने। मैनू एक दफा रायपुर जय सेंट्रल जेल दे च साहिब गुरु गोबिंद सिंह जी महाराज के गुरपुरब दिते बुलाया गया भी तुसीं ते कैदियां विच लैक्चर दिओ। उस तों बाद मध्य भारत दियां कई जेलां विच मैं साहिब गुरु नानक देव जी ते गुरु गोबिंद सिंह जी महाराज के गुरपुरब ते व्याख्यान देंदा रहा। पर रायपुर सेंट्रल जेल विच देख के मैं दंग रह गया। बड़े बड़े दार्शनिक फिलोसफर वो भी कैदी सन क्योंकि जेलर सिंधी सी उसने मेरा तारुफ कराया ए फलाने ने बच्चे भी सन वड्डी उम्र दे बुढ़े भी उन्हां विच बड़े बड़े दार्शनिक जिहड़े पंज सत सन उन्हां नाल मेरा तारुफ कराया गया भी कलम दे धनी ने दिमाग दे धनी ने पर उन्हां कोल जुर्म बहुत वड्डे होए सन बड़ा वड्डा अनर्थ कीता। तो उत्थों मैनू कहना पिया कि दिल की रोशनी कुछ होर होंदी है दिमाग की रोशनी होर होंदी है। दिमाग की रोशनी ते बंदा किताबां तो लै सकदा सुन पढ़ के लै सकदा है। दिल की रोशनी परमात्मा के नाम तो बिना नहीं मिलती। दिल का चानना ते जितने चिर तक दिल विच अंधेरी रात है मनुख अपवित्र है। बाबा फरीद कहिंदे ने कन्न मुसल्ला सूफ गल दिल काती गुरवात बाहर दिसे चानना दिल अंधेरी रात। कुदरती गल इस तरह के आलम मजहबी बंदे मुसलमान ही बाबे फरीद के नेड़े सन। वो कहिंदा मुसल्ला भी कोल है तस्बी भी हथ विच है रोजे भी रखदा नमाज भी पढ़दा दाड़ा चिट्टा है बोलदा बड़ा मिठा है विचारक भी बड़ा है दार्शनिक भी बड़ा है। फरीद कहिंदा मैं मनदा चानना बड़ा है पर बाहर चानना है दिल अंधेरी रात अंदर ते मसिया दी रात है बिल्कुल अंधेरा अंदर ते निरी झूठ है। ये सारी सुचेम बाहर ही है अंदर झूठ। इसनों ईरान दे संत हाफिज ने कुछ होर शब्दों च बयान किया। वो कहिंदा सीनी बरी तू जाना दिल हम चू संग खारा। जिहड़ी विचार मैं थोड़े सामने रख रहा महज इस वास्ते कि जिस सोच नूं असीं सोच मने ओह सोच कोई सोच नहीं ते जिस भेट नूं असीं भेट मने ओह भेट कोई भेट नहीं। इहदे नाल जिंदगी दे मसले नहीं हल होंदे, इहदे नाल जीवन दे मसले नहीं हल होंदे, इहदे नाल परम पद की प्राप्ति नहीं होंदी, इहदे नाल मनुख नूं सुख चैन नहीं मिलता। ईरान दा संत कहिंदा है सीमी सीमी कहिंदन चांदी नूं, ते चांदी बड़ी चिट्टी होंदी चमकदी है दुध दी तरह। सीमी बरी तू जाना दिल हमचो संग खारा, दर सीम संग पिनहा दीदम न दीदा बूदम। कहिंदा मैं ए वेख्या सी ते सुनिया भी सी पढ़िया भी सी कि पहाड़ां दे चों चांदी निकलदी है पत्थरां दे चों, वाकई पत्थरां चों निकलदी है पहाड़ां चों निकलदी। कहिंदा ए मेरे पढ़न सुनन विच आया सी कि चांदी पत्थरां दे चों निकलदी है, पर ये मेरे पढ़न सुनने च बिल्कुल नहीं आया सी कि चांदी दे चों पत्थर निकलदे ने। कहिंदा मैं ते अजीब कौतक पिया वेखदा चांदी दे चों पत्थर पिया निकलदा, चिट्टे कपड़े चिट्टा दाड़ा गल्लां बड़ियां चिट्टियां रोजा नमाज बिल्कुल चिट्टा चांदी, पर अंदर दिल पत्थर कठोर कोई दया नहीं। निरी झगड़ालू बिरती निरी लड़ाई बिरती, बई रब नेड़े कि गुसुन नेड़े, अंदर निरे ही पत्थर चोट पहुंचांदा है जख्म पहुंचांदा है। तो इत्थे हाफिज कहिंदे ने मैं हैरान हाँ दुनिया नूं इह वी दसना चाहना कि निरा पत्थरां चों चांदी नहीं निकलदी, चांदी चों भी पत्थर निकलदे। सीमी बरी तू जाना दिल हम चो संग खारा, दरसीम संग पिनहा दीदम ना दीदा बूदम। और बाबा फरीद भी कहिंदे ने कन्न मुसल्ला सूफ गल दिल का ती गुड़वात, गुड़वात वात कहने जबान मोहन, बई गल्लां बड़ियां मिठियां गुड़ दी तरह। मुसल्ला कोल है तस्बी कोल है रोजे रखदा है नमाज पढ़दा है सब कुछ है बड़ा चानना है, पर दिल अंधेरी रात अंदर अंधेरा है। ते जे नमाज रोजा रखण वाले दे अंदर अंधेरा हो सकदा है तो खिमा करनी कई चंगे चंगे सतसंगी पाठियां ते नितनेमियां दे अंदर भी बड़ा अंधेरा होंदा है। इन्नी मैं अर्ज कर दें वह सिर्फ बाहरों ही चानना होंदा है, अंदर कुछ नहीं होंदा। बाहर दिसे चानना दिल अंधेरी रात। हुण गुरु नानक देव जी महाराज दे वाक झूठ न वेदी, वेद शब्द का अखरी अर्थ है विद्या ज्ञान। और जैसे साहबां दा फरमान है कि पाठ पढ़ो और वेद विचारे तो विद्या दी विचार कर ले, तो विद्या दे मूल ग्रंथ जिहड़े हिंदुस्तान दे सन ओह चार वेद सन, उत्थों इह ज्यादा इह प्रियावाची शब्द बन गया। वेद दा मतलब ज्ञान, वेद दा मतलब वेद जो ब्रह्मा ने उच्चारण कीते, उहदे तरह तरह दी विद्या। तो साहब कहिंदे विचार ले तो वेदां नूं, जितनी विद्या विचारनी है विचार ले, इहदे नाल कोई बंदा सुच्चा तो नहीं हो जाता, इहदे नाल कोई बंदा पवित्र तो नहीं हो जाता। मैं ऐसा भी देखिया जो अमृत वेले ते कविता कहिंदे ने, जो अमृत वेले ते लैक्चर देंदे ने, अमृत वेले नाल उहनां दा कोई संबंध नहीं। जो केसां दे ते धुआं धार तकरीर कर छड्डदे ने, उहनां दा कोई केसां नाल मतलब नहीं। जो परमात्मा की बहुत लंबी चौड़ी गल करदे ने, उन्हां दा परमात्मा नाल दूर का भी कोई संबंध नहीं। जो पवित्रता की बहुत वड्डी गल करदे ने, उन्हां दा पवित्रता दे नाल कोई रिश्ता नहीं, कोई संबंध नहीं। साहिब कहिंदे झूठ न वेदी विद्या नाल मन दी झूठ नहीं लैंदी, कितनी भी इकट्ठी कर लो कितनियां भी पुस्तकां पढ़ लो। उस्ताद ज़ौक उर्दू का शायर वो कहिंदा है हम जानते थे कि इलम से कुछ जानेंगे, जाना तो ये जाना के ना जाना कुछ भी। बड़ा उगा आलम होया हिंदुस्तान विच। कहिंदा मैं समझिया सी कि विद्या पढ़ के कुछ गल मेरी समझ च आ जाएगी, रब दी सच्चाई दी सोच दी परमात्मा दी खुदा दी। कहिंदा मैं पढ़न विच ला दिता समा, बुढ़ा हो गया ते हुण एक गल समझ विच आई है। सारा इलम पढ़ के इतनी गल मैनू समझ च आ गई है कि मैं ते कख भी नहीं जाने, मैं तो कुछ भी नहीं जाना। और इतनी गल दिखाई देवे कि मैं तो कुछ भी नहीं जाने, वो तो सीखने राजी हो जाता, सिख बन जाता, परमात्मा उसकी झोली भर देता है। ਜਿਹੜਾ ਇਤਨੀ ਗੱਲ ਕਬੂਲ ਕਰਦੇ, ਮੈਨੂੰ ਤੇ ਕੱਖ ਨਹੀਂ ਪਤਾ। ਚੋਟੀ ਦਾ ਆਲਮ ਇਸ ਗੱਲ ਨੂੰ ਕਬੂਲ ਕਰ ਲਏਗਾ, ਕੱਖ ਨਹੀਂ ਪਤਾ, ਸਿਰ ਖਵਾਈ ਬਹੁਤੀ ਕਰ ਲਈ ਪੱਲੇ ਕੁਛ ਨਹੀਂ ਪਿਆ। ਜਾਣਾ ਤੋ ਇਹ ਜਾਣਾ ਕਿ ਨਾ ਜਾਣਾ ਕੁਛ ਵੀ, ਇਤਨਾ ਇਲਮ ਪੜਿਆ। ਉਸਤਾਦ ਜ਼ੌਕ ਦੀਆਂ ਰੁਬਾਈਆਂ, ਇਹਦੇ ਕਿੱਸੇ, ਇਹਦੀਆਂ ਲਿਖੀਆਂ ਹੋਈਆਂ ਹਕਾਇਤਾਂ ਆਲਮਾਂ ਦੀਆਂ ਦੁਨੀਆਂ 'ਚ ਬੜੀਆਂ ਮਸ਼ਹੂਰ ਨੇ, ਪਰ ਕਹਿੰਦਾ ਮੈਂ ਇਤਨਾ ਹੀ ਜਾਣਿਆ ਕਿ ਮੈਂ ਕੱਖ ਨਹੀਂ ਜਾਣਿਆ। ਉਂਝ ਪਹਿਲੇ ਮੈਂ ਸਮਝਦਾ ਸੀ ਕਿ ਪੜ੍ਹਾਂਗਾ ਤੇ ਬਹੁਤ ਕੁਝ ਜਾਣ ਲਵਾਂਗਾ, ਪਰ ਹੁਣ ਪਤਾ ਚੱਲਿਆ ਕੱਖ ਨਹੀਂ ਜਾਣਿਆ। ਐਵੇਂ ਦਿਮਾਗ ਵਿੱਚ ਬੋਝ ਵੱਧ ਗਿਆ ਹੈ, ਬਾਕੀ ਜ਼ਿੰਦਗੀ ਦੀ ਹਕੀਕਤ ਦਾ ਕੋਈ ਪਤਾ ਨਹੀਂ। ਸਹਿ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ, ਝੂਠ ਨਾ ਵੇਦੀ। ਵੇਦਾਂ ਦੇ ਪਾਠ ਨਾਲ, ਵਿਦਿਆ ਦੇ ਵਿਚਾਰ ਦੇ ਨਾਲ ਮਨ ਦੀ ਝੂਠ ਨਹੀਂ ਲੈਂਦੀ। ਝੂਠ ਨਾ ਰਾਗੀ, ਰਾਗ ਗਾਇਨ ਕਰਨ ਦੇ ਨਾਲ ਮਨ ਦੀ ਝੂਠ ਨਹੀਂ ਲੈਂਦੀ। ਬੜੇ ਬੜੇ ਸੰਗੀਤਕਾਰ ਮੌਜੂਦ ਨੇ, ਬੜੇ ਬੜੇ ਰਾਗੀ ਰਾਗ ਕਰਦੇ ਫਿਰਦੇ ਨੇ, ਛੋਟੇ ਛੋਟੇ ਬੱਚੇ ਵੀ ਗਾਉਂਦੇ ਫਿਰਦੇ ਨੇ, ਚੰਗੀ ਗੱਲ ਹੈ। ਬੱਚੀਆਂ ਬੱਚੇ ਗਾਉਂਦੇ ਫਿਰਦੇ ਨੇ, ਕੋਈ ਬ੍ਰਹਮ ਗਿਆਨੀ ਬਣ ਗਏ, ਕੋਈ ਭਗਤ ਬਣ ਗਏ, ਕੋਈ ਸੰਤ ਬਣ ਗਏ, ਕੋਈ ਗੁਰਸਿੱਖ ਬਣ ਗਏ। ਨਿਰੇ ਰਾਗ ਨਾਲ ਗੱਲ ਨਹੀਂ ਬਣਦੀ। ਜੇ ਨਿਰੇ ਰਾਗ ਨਾਲ ਗੱਲ ਬਣਦੀ ਤੇ ਦੋ ਚਾਰ ਮਹੀਨਿਆਂ ਦੀ ਮਿਹਨਤ ਹੋਰ ਕੀ ਹੈ, ਸਿਰਫ ਦੋ ਚਾਰ ਮਹੀਨੇ ਦੀ ਮਿਹਨਤ ਨਾਲ ਫਿਰ ਬੰਦਾ ਸੰਤ ਬਣ ਗਿਆ, ਫਿਰ ਗੁਰਸਿੱਖ ਬਣ ਗਿਆ। ਝੂਠ ਨਾ ਰਾਗੀ, ਇਹ ਪਹਿਲੇ ਪਾਤਸ਼ਾਹ ਦੇ ਵਾਕ ਮੈਂ ਤੁਹਾਨੂੰ ਸਰਵਣ ਕਰਾ ਰਿਹਾ, ਮੱਲਾ ਪਹਿਲਾ ਜਿੰਨੇ ਵਾਕ ਤੁਹਾਡੇ ਸਾਹਮਣੇ ਰੱਖੇ ਨੇ। ਝੂਠ ਨਾ ਰਾਗੀ, ਝੂਠ ਨਾ ਵੇਦੀ, ਝੂਠ ਨਾ ਚੰਦ ਸੂਰਜ ਕੀ ਭੇਦੀ। ਚੰਦਰਮਾ ਤੇ ਸੂਰਜ ਦੇ ਕੁਛ ਪੁਰਬ ਨੇ, ਦਸ ਪੁਰਬ ਨੇ, ਦਸ ਪੁਰਬ ਸਦਾ ਦਸਾਹਰਾ। ਇਹਨਾਂ ਦਸ ਪੁਰਬਾਂ ਦੇ ਚੋਂ ਚੰਦਰ ਗ੍ਰਹਿਣ ਹੈ, ਇਤਵਾਰ ਚਾਨਣਾ ਹੈ, ਇਕਾਦਸ਼ੀ ਹੈ, ਪੁੰਨਿਆ ਹੈ, ਮੱਸਿਆ ਹੈ, ਸੰਗਰਾਂਦ ਹੈ, ਸੂਰਜ ਗ੍ਰਹਿਣ ਹੈ। ਇਸ ਤਰੀਕੇ ਨਾਲ ਗਿਣਤੀ ਕੀਤੀ ਗਈ ਹੈ ਦਸ ਦੀ। ਦੋ ਪੁਰਬ ਸੂਰਜ ਦੇ ਨੇ, ਅੱਠ ਪੁਰਬ ਚੰਦਰਮਾ ਦੇ, ਸੰਕ੍ਰਾਂਤ ਤੇ ਸੂਰਯ ਗ੍ਰਹਿਣ, ਇਹ ਦੋ ਪੁਰਬ, ਇਹਨਾਂ ਦਾ ਤਲੁਕ ਸੂਰਜ ਨਾਲ ਹੈ। ਮੱਸਿਆ ਇੱਕ ਮਥਿਤ ਹੈ, ਇਤਵਾਰ ਚਾਨਣਾ ਹੈ, ਪੂਰਨਮਾਸ਼ੀ ਹੈ, ਚੰਦਰ ਗ੍ਰਹਿਣ ਹੈ, ਇਤਿਆਦਿਕ। ਇਹ ਸਾਰੇ ਪੁਰਬ ਚੰਦਰਮਾ ਦੇ ਨਾਲ ਸੰਬੰਧ ਰੱਖਦੇ ਨੇ, ਇਹ ਦਸ ਪੁਰਬ ਨੇ। ਤੇ ਮਹਾਰਾਜ ਕਹਿੰਦੇ ਨੇ ਝੂਠ ਨਾ ਚੰਦ ਸੂਰਜ ਕੀ ਭੇਦ। ਇਹ ਚੰਦਰਮਾ ਤੇ ਸੂਰਜ ਦੇ ਜਿਹੜੇ ਵੱਖ ਵੱਖ ਪੁਰਬ ਨੇ, ਇਹਦੇ ਮਨਾਲ ਨਾਲ ਵੀ ਝੂਠ ਨਹੀਂ ਲੈਂਦੀ। ਬੰਦਾ ਸੰਗਰਾਂਦ ਵਾਲੇ ਦਿਨ ਗੁਰਦੁਆਰੇ ਆ ਜਾਏ ਤੇ ਆਖੇ ਮੈਂ ਸੁੱਚਾ ਹੋਇਆ, ਅੱਜ ਤੱਕ ਤੇ ਕੋਈ ਨਹੀਂ ਸੁੱਚੇ ਹੋਏ। ਔਰ ਇੱਕ ਪੁਖਤਾ ਸਬੂਤ ਹੈ, ਅੱਜ ਤੱਕ ਤੇ ਰਾਗ ਗਾਣ ਨਾਲ ਕੋਈ ਨਹੀਂ ਸੁੱਚਾ ਹੋਇਆ, ਅੱਜ ਤੱਕ ਤੇ ਵਿਦਵਾਨ ਬਣ ਕੇ ਕੋਈ ਸੁੱਚਾ ਨਹੀਂ ਹੋਇਆ, ਅੱਜ ਤੱਕ ਤੇ ਪੁੰਨਿਆ ਮਸਿਆ ਨੂੰ ਮਨਾ ਕੇ ਕੋਈ ਨਹੀਂ ਸੁੱਚਾ ਹੋਇਆ। ਝੂਠ ਨਾ ਚੰਦ ਸੂਰਜ ਕੀ ਭੇਦੀ। ਸੰਕ੍ਰਾਂਤ ਇਹ ਸੂਰਜ ਦਾ ਪੁਰਬ ਹੈ। ਸੂਰਜ ਇੱਕ ਰਾਸ ਨੂੰ ਛੱਡ ਕੇ ਜਿਉਂ ਦੂਸਰੀ ਰਾਸ ਵਿੱਚ ਪ੍ਰਵੇਸ਼ ਕਰਦਾ, ਉਹਨੂੰ ਕਹਿੰਦੇ ਨੇ ਸੰਕ੍ਰਾਂਤ, ਕ੍ਰਾਂਤੀ। ਕ੍ਰਾਂਤੀ ਘਟਤ ਹੋਵੇਗੀ, ਜਿਹਦੇ ਰਾਹੀਂ ਤਬਦੀਲੀ ਆਵੇਗੀ, ਪਲਟਾ ਆਵੇਗਾ। ਮੌਸਮ ਬਦਲਦੇ ਨੇ, ਰੁੱਤਾਂ ਥਿੱਤਾਂ ਬਦਲਦੀਆਂ ਨੇ, ਜਦ ਇੱਕ ਰਾਸ ਨੂੰ ਛੱਡ ਕੇ ਸੂਰਜ ਦੂਸਰੀ ਰਾਸ ਵਿੱਚ ਪ੍ਰਵੇਸ਼ ਕਰਦਾ। ਜਿਸ ਦਿਨ ਪ੍ਰਵੇਸ਼ ਕਰਦਾ, ਉਸ ਦਿਨ ਜ਼ਮੀਨ ਵਿੱਚ ਕੁਛ ਨਾ ਕੁਛ ਹਲਚਲ ਹੁੰਦੀ ਹੈ, ਰੁੱਤੂਆਂ ਵਿੱਚ, ਮੌਸਮ ਵਿੱਚ ਕੁਛ ਨਾ ਕੁਛ ਆਉਂਦਾ, ਕਿਉਂਕਿ ਸੂਰਜ ਨੇ ਪਿਛਲੀ ਰਾਸ ਛੱਡੀ, ਦੂਜੀ ਰਾਸ ਵਿੱਚ ਉਸਨੇ ਪ੍ਰਵੇਸ਼ ਕੀਤਾ। ਉਸ ਦਿਹਾੜੇ ਨੂੰ ਆਖਿਆ ਜਾਂਦਾ ਹੈ ਸੰਕ੍ਰਾਂਤ। ਤੇ ਭਿਰਗੂ ਬੜਾ ਉੱਗਾ ਪੰਡਿਤ ਸੀ, ਉਹਨੇ ਕਿਹਾ ਜੇ ਮੌਸਮ ਵਿੱਚ, ਰੁੱਤੂਆਂ ਵਿੱਚ, ਥਿੱਥਾਂ ਦੀ ਤਬਦੀਲੀ ਹੋ ਸਕਦੀ ਹੈ ਤਾਂ ਫਿਰ ਮਨੁੱਖ ਦੇ 'ਚ ਵੀ ਤਬਦੀਲੀ ਹੋਵੇਗੀ, ਸੂਰਜ ਦਾ ਅਸਰ ਮਨੁੱਖ 'ਤੇ ਵੀ ਪਏਗਾ। ਇਸ ਨੂੰ ਵਿਗਿਆਨਿਕ ਤੌਰ 'ਤੇ ਸਿੱਧ ਕਰਨ ਦੀ ਭਿਰਗੂ ਨੇ ਬੜੀ ਕੋਸ਼ਿਸ਼ ਕੀਤੀ, ਔਰ ਉਹ ਕਹਿਣ ਲੱਗਾ ਚੰਦਰਮਾ ਦੇ ਵਧਣ ਅਤੇ ਘਟਣ ਦੇ ਨਾਲ ਜੋ ਕੁਛ ਸਾਨੂੰ ਦਿਖਾਈ ਦਿੰਦਾ, ਭਾਵੇਂ ਉਹ ਅਕਸੀ ਹੈ, ਕਹਿੰਦਾ ਇਹਦਾ ਮਨੁੱਖ ਦੇ ਮਨ ਦੇ ਉੱਤੇ ਵੀ ਅਸਰ ਪੈਂਦਾ। ਉਹਨੇ ਦਲੀਲ ਇਹ ਦਿੱਤੀ, ਜਿਸ ਦਿਨ ਪੂਰਨ ਮਾਸ਼ੀ ਆਉਂਦੀ ਹੈ, ਚੰਦਰਮਾ ਪੂਰਨ ਆਉਂਦਾ, ਉਹ ਦਿਨ ਸਮੁੰਦਰ ਦੇ ਜਵਾਰ ਭਾਟਾ ਆਉਂਦਾ। ਸਮੁੰਦਰ ਬਹੁਤ ਦੂਰ ਦੂਰ ਤੱਕ ਉਛਲਦਾ ਪੂਰਨਮਾਸ਼ੀ ਦੀ ਰਾਤ। ਤੇ ਭਿਰਗੂ ਕਹਿੰਦਾ ਮਨੁੱਖ ਦੇ ਸਰੀਰ ਵਿੱਚ 80% ਪਾਣੀ ਹੈ, ਤੇ ਜੇ ਸਾਗਰ ਦਾ ਪਾਣੀ ਉਛਲ ਸਕਦਾ ਹੈ ਤੇ ਮਨੁੱਖ ਦੇ ਜਜ਼ਬਾਤ ਵੀ ਉਛਲਣਗੇ, ਮਨੁੱਖ ਦੇ ਅੰਦਰ ਵੀ ਉਛਾਲ ਪੈਦਾ ਹੋਵੇਗਾ। ਭਿਰਗੂ ਨੇ ਆਪਣੇ ਢੰਗ ਨਾਲ ਗਿਣਤੀ ਕੀਤੀ, ਬਹੁਤੇ ਲੜਾਈ ਝਗੜੇ ਕਤਲੋ ਗਾਰਤ ਕਲੇਸ਼ ਪੂਰਨਮਾਸ਼ੀ ਵਾਲੇ ਦਿਨ ਆਉਂਦੇ ਨੇ। ਉਹਨੇ ਆਪਣੇ ਢੰਗ ਨਾਲ ਸਿੱਧ ਕੀਤੀ ਗੱਲ ਕਿ ਉਸ ਦਿਨ ਮਨੁੱਖ ਆਪਣੇ ਜਜ਼ਬਾਤ ਤੇ ਕਾਬੂ ਨਹੀਂ ਪਾ ਸਕਦਾ, ਨਿੱਕੀ ਨਿੱਕੀ ਗੱਲਾਂ ਤੇ ਲੜ ਪੈਂਦਾ, ਝਗੜ ਪੈਂਦਾ, ਅੱਗੇ ਪਿੱਛੇ ਠੀਕ ਹੁੰਦਾ, ਉਸ ਦਿਨ ਨਹੀਂ ਠੀਕ ਹੁੰਦਾ। ਇਹ ਬਿਰਗੂ ਦੀ ਆਪਣੀ ਖੋਜ। ਜਿਸ ਤਰ੍ਹਾਂ ਸਮੁੰਦਰ ਉਸ ਦਿਨ ਆਪਣੇ ਆਪ ਨੂੰ ਕਾਬੂ 'ਚ ਨਹੀਂ ਰੱਖ ਸਕਦਾ, ਉਛਲ ਪੈਂਦਾ, ਬਹੁਤ ਉਛਲ ਪੈਂਦਾ, ਦੂਰ ਦੂਰ ਤੱਕ ਪਾਣੀ ਚਲਾ ਜਾਂਦਾ। ਪੂਰਨਮਾਸ਼ੀ ਵਾਲੇ ਦਿਨ ਮਛੇਰੇ ਵੀ ਆਪਣੀ ਕੁਟੀਆ ਦੂਰ ਲੈ ਜਾਂਦਾ, ਉਹਨਾਂ ਨੂੰ ਪਤਾ ਡੁੱਬ ਜਾਵਾਂਗੇ, ਸਮੁੰਦਰ ਇੱਥੇ ਤੱਕ ਆ ਜਾਏਗਾ, ਮੀਲ ਦੋ ਮੀਲ ਤੱਕ ਉਛਲੇਗਾ। ਤੋ ਭਿਰਗੂ ਕਹਿੰਦਾ ਜਿਸ ਚੰਦਰਮਾ ਦੀ ਕਸ਼ਿਸ਼ ਦਾ ਇਤਨਾ ਅਸਰ ਸਾਗਰ 'ਤੇ, ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਉਹਦਾ ਅਸਰ ਮਨੁੱਖ ਦੇ ਮਨ 'ਤੇ ਨਾ ਪਏ, ਜਦ ਮਨੁੱਖ ਦੇ ਸਰੀਰ ਵਿੱਚ 80% ਪਾਣੀ ਹੈ, ਉਹਦੇ 'ਚ ਵੀ ਉਛਾਲ ਆਵੇਗਾ। ਉਹਨੇ ਆਪਣੇ ਢੰਗ ਨਾਲ ਸਿੱਧ ਕਰਨ ਦੀ ਕੋਸ਼ਿਸ਼ ਕੀਤੀ। ਬਹੁਤੀਆਂ ਲੜਾਈ ਝਗੜੇ ਫਿਤਨੇ ਫਸਾਦ ਪੂਰਨਮਾਸ਼ੀ ਵਾਲੇ ਦਿਨ ਆਉਂਦੇ ਨੇ, ਅਤੇ ਇਸ ਪੰਡਿਤ ਤੋਂ ਪੁੱਛਿਆ ਗਿਆ ਫਿਰ ਇਹਦਾ ਇਲਾਜ ਕੀ ਹੈ। ਉਹ ਕਹਿਣ ਲੱਗਾ ਉਸ ਦਿਨ ਵਰਤ ਰੱਖੋ, ਭੁੱਖੇ ਰਹੋ। ਬਈ ਕਿਉਂ? ਬਈ ਸਾਰਾ ਦਿਨ ਰੋਟੀ ਯਾਦ ਆਏਗੀ, ਲੜਾਈ ਝਗੜੇ ਨਹੀਂ ਯਾਦ ਆਉਣਗੇ। ਉਹਨੇ ਇਹ ਇਲਾਜ ਦੱਸਿਆ ਬਈ ਬੰਦਾ ਭੁੱਖਾ ਹੋਵੇਗਾ, ਰੋਟੀ ਯਾਦ ਆਏਗੀ, ਕੌਣ ਭੁੱਖਾ ਬੰਦਾ ਕਿੱਥੇ ਲੜਦਾ। ਉਹਨੇ ਇਹ ਇਲਾਜ ਦੱਸਿਆ ਬਈ ਉਸ ਦਿਨ ਵਰਤ ਰੱਖੋ। ਪੁਰਸ਼ ਅਕਸਰ ਕੰਮ ਕਾਰਾਂ 'ਚ ਰੁੱਝੇ ਹੁੰਦੇ ਸਨ, ਪੁਰਾਣੀ ਸਭਿਅਤਾ ਸੀ, ਇਸਤਰੀਆਂ ਘਰ ਵਿੱਚ ਰਹਿੰਦੀਆਂ ਸਨ, ਤੋ ਇਕੱਲੇਪਣ ਕਰਕੇ ਜਜ਼ਬਾਤ ਉਛਲ ਸਕਦੇ ਸਨ, ਲੜਾਈ ਝਗੜੇ ਜ਼ਿਆਦਾ ਹੋ ਸਕਦੇ ਸਨ। ਇਸ ਵਾਸਤੇ ਇਹ ਵਰਤ ਬੀਬੀਆਂ 'ਚ ਜ਼ਿਆਦਾ ਪ੍ਰਚਲਿਤ ਹੋਇਆ, ਪੁਰਸ਼ਾਂ 'ਚ ਨਹੀਂ ਪ੍ਰਚਲਿਤ ਹੋਇਆ। ਭਾਵੇਂ ਇਕਾਦਸ਼ੀ ਦੇ ਵਰਤ, ਹੋਰ ਕਈ ਵਰਤ ਪੁਰਸ਼ਾਂ 'ਚ ਵੀ ਪ੍ਰਚਲਿਤ ਹੋਏ, ਉਹਨਾਂ ਦਾ ਵਰਤ ਸਿਰਫ ਇਸਤਰੀ ਜਗਤ ਵਿੱਚ ਪ੍ਰਚਲਿਤ ਹੋਇਆ ਬਈ ਨਾ ਖਾਓ। ਅਤੇ ਇਸ ਨਾ ਖਾਣ ਦੇ ਨਾਲ ਕੋਈ ਧਰਮ ਦੇ ਨਾਲ, ਪਵਿੱਤਰਤਾ ਦੇ ਨਾਲ, ਰੱਬ ਦੇ ਨਾਂ ਨਾਲ ਕੋਈ ਮਤਲਬ ਨਹੀਂ ਸੀ। ਉਹ ਕਹਿੰਦਾ ਸੀ ਅਗਰ ਬਹੁਤੇ ਵੀ ਜਜ਼ਬਾਤ ਉਛਲਣਗੇ ਤਾਂ ਰੋਟੀ ਯਾਦ ਆਏਗੀ, ਹੋਰ ਕੁਛ ਨਹੀਂ, ਕਿਉਂਕਿ ਭੁੱਖ ਹੈ ਬੰਦਾ, ਵਰਤ ਰੱਖਿਆ ਹੈ। ਇਹ ਉਸਨੇ ਇਲਾਜ ਦੱਸਿਆ ਆਪਣੇ ਢੰਗ ਨਾਲ, ਉਸਨੇ ਗੱਲਾਂ ਸਿੱਧ ਕੀਤੀਆਂ। ਇਹ ਗੱਲ ਵੱਖਰੀ ਹੈ ਕਿ ਹਿੰਦੁਸਤਾਨ ਦੇ ਰਿਸ਼ੀਆਂ ਵਿੱਚ ਬਿਰਗੂ ਦਾ ਆਪਣਾ ਖਾਸ ਥਾਂ ਹੈ। ਉਹਨੇ ਖੋਜ ਇਸ ਢੰਗ ਨਾਲ ਕੀਤੀ, ਉਸਦੀ ਉਹਦਾ ਸ਼ੌਕ ਇਸ ਤਰ੍ਹਾਂ ਦਾ ਸੀ, ਉਹ ਗ੍ਰਹਿ ਨਕਸ਼ਤਰਾਂ ਦਾ ਅਧਿਐਨ ਕਰਦਾ ਰਿਹਾ, ਔਰ ਉਸਦੀ ਮਨੋਤ ਦੇ ਨਾਲ, ਉਸਦੇ ਗਿਆਨ ਦੇ ਨਾਲ ਇਹ ਪੁੰਨਿਆ ਮੱਸਿਆ ਸੰਗਰਾਂਦ ਬਹੁਤੀ ਪ੍ਰਚਲਿਤ ਹੋਈ। ਵਰਨਾ ਪਹਿਲੇ ਨਹੀਂ ਸੀ, ਬਿਲਕੁਲ ਨਹੀਂ ਸੀ, ਨਾ ਕੋਈ ਸੰਗਰਾਂਦ ਮਨਾਉਂਦਾ ਸੀ, ਨਾ ਕੋਈ ਸੂਰਯ ਗ੍ਰਹਿਣ, ਨਾ ਕੋਈ ਚੰਦਰ ਗ੍ਰਹਿਣ, ਨਾ ਕੋਈ ਪੁੰਨਿਆ, ਨਾ ਕੋਈ ਮੱਸਿਆ। ਪਰ ਭਿਰਗੂ ਨੇ ਜਿਹੜੀ ਖੋਜ ਜਗਤ ਦੇ ਸਾਹਮਣੇ ਰੱਖੀ, ਲੋਕੀ ਇਹ ਪੁਰਬ ਮਨਾਉਣ ਲੱਗ ਪਏ, ਅਤੇ ਗੁਰੂ ਨਾਨਕ ਨੇ ਹੁਣ ਆਪਣਾ ਫੈਸਲਾ ਦੇ ਦਿੱਤਾ, ਝੂਠ ਨਾ ਚੰਦ ਸੂਰਜ ਕੀ ਪਏਗੀ। ਚੰਦਰਮਾ ਅਤੇ ਸੂਰਜ ਦੇ ਜਿਹੜੇ ਪੁਰਬ ਨੇ, ਇਹਦੇ ਮਨਾਲ ਨਾਲ ਝੂਠ ਨਹੀਂ ਲੈਂਦੀ। ਮਨਾ ਲਓ ਸੰਗਰਾਂਦ, ਕੀ ਹੋਣੀ, ਕੁਛ ਵੀ ਨਹੀਂ। ਮਨਾ ਲਓ ਪੁੰਨਿਆ, ਵਰਤ ਰੱਖ ਲਓ, ਇਹਦੇ ਨਾਲ ਕੀ ਹੋਣਾ, ਕੁਛ ਵੀ ਨਹੀਂ, ਕੁਛ ਵੀ ਨਹੀਂ ਹੋਣਾ। ਭੁੱਖਾ ਬੰਦਾ ਵੀ ਲੜ ਸਕਦਾ, ਭੁੱਖੇ ਬੰਦੇ ਦੀ ਜ਼ਬਾਨ ਵੀ ਕੁੜੱਤਨ ਬੋਲ ਸਕਦੀ ਹੈ, ਪਰ ਉਹ ਵੀ ਅਨਰਥ ਕਰ ਸਕਦਾ। ਇਹ ਕੋਈ ਜ਼ਰੂਰੀ ਨਹੀਂ ਕਿ ਭੁੱਖਾ ਬੰਦਾ ਆਪਣੇ ਜਜ਼ਬਾਤ 'ਤੇ ਕਾਬੂ ਪਾ ਲਵੇ, ਇਹ ਕੋਈ ਲਾਜ਼ਮੀ ਨਹੀਂ, ਇਹ ਕੋਈ ਜ਼ਰੂਰੀ ਨਹੀਂ। ਸਾਹਿਤ ਨੇ ਕਤਾ ਹੀ ਨਹੀਂ ਮਨ ਦੀ ਝੂਠ ਲੈਂਦੀ, ਸੰਗਰਾਂਦ ਮਨਾਉਣ ਨਾਲ, ਪੁੰਨਿਆ ਮਨਾਉਣ ਨਾਲ। ਸਿੱਖ ਹਰ ਹਾਲਤ ਵਿੱਚ ਗੁਰੂ ਨੂੰ ਮਨਾਉਂਦਾ, ਪੁੰਨਿਆ ਮੱਸਿਆ ਸੰਗਰਾਂਦ ਤੇ ਸਾਰੇ ਭਾਣੇ ਨੇ, ਸਿੱਖ ਗੁਰੂ ਨੂੰ ਹੀ ਮਨਾਉਂਦਾ, ਚਾਹੇ ਸੰਗਰਾਂਦ ਵਾਲੇ ਦਿਨ ਆਵੇ ਤੇ ਚਾਹੇ ਇਤਵਾਰ ਵਾਲੇ ਦਿਨ ਆਵੇ, ਚਾਹੇ ਸਵੇਰੇ ਆਵੇ ਤੇ ਚਾਹੇ ਸ਼ਾਮੀ ਆਵੇ, ਗੁਰਪੁਰਬ ਸਿੱਖ ਤੇ ਗੁਰੂ ਨੂੰ ਮਨਾਉਂਦਾ, ਗੁਰੂ ਪੁਰਬ ਕਰਦਾ, ਹੋਰ ਕੋਈ ਪੁਰਬ ਨਹੀਂ ਕਰਦਾ। ਤੇ ਉਸ ਦਿਨ ਗੁਰਪੁਰਬ ਹੋ ਜਾਂਦਾ ਜਿਸ ਦਿਨ ਸਿੱਖ ਗੁਰੂ ਨੂੰ ਮਨਾ ਲੈਂਦਾ, ਬਸ ਉਸ ਦਿਨ ਗੁਰੂ ਦਾ ਪੁਰਬ ਹੋ ਜਾਂਦਾ, ਉਸ ਦਿਨ ਖੇੜਾ ਬਣ ਜਾਂਦਾ, ਉਸ ਦਿਨ ਮਸਤੀ ਬਣ ਜਾਂਦੀ ਹੈ, ਉਸ ਦਿਨ ਰੰਗ ਬਣ ਜਾਂਦਾ। ਗੁਰੂ ਨਹੀਂ ਮਨਾਇਆ ਗੁਰਪੁਰਬ ਕਰਦਾ, ਬਲਹਾਰੀ ਤੇ ਨਾ ਗੁਰਸਿੱਖਾਂ ਜੋ ਭਾਏ ਭਗਤ ਗੁਰਪੁਰਬ ਕਰਨ ਦੇ, ਜੋ ਗੁਰੂ ਨੂੰ ਮਨਾ ਲੈਂਦੇ ਨੇ ਗੁਰਪੁਰਬ ਹੈ, ਤੇ ਜਿਹੜੇ ਉਂਝੀ ਰੰਗ ਤਮਾਸ਼ੇ ਖੇਡਾਂ 'ਚ ਲੀਨ ਗੁਰਪੁਰਬ ਕੋਈ ਨਹੀਂ, ਉਹ ਤੇ ਆਮ ਦੁਨੀਆਂ ਦਾ ਮਨੋਰੰਜਨ ਹੈ। ਤੋ ਝੂਠ ਨਾ ਚੰਦ ਸੂਰਜ ਕੀ ਭੇਦੀ, ਚੰਦਰਮਾ ਤੇ ਸੂਰਜ ਦੇ ਵੱਖ ਵੱਖ ਪੁਰਬ ਮਨਾਉਣ ਨਾਲ ਵੀ ਝੂਠ ਨਹੀਂ ਲੈਂਦੀ, ਚਾਹੇ ਕੋਈ ਪੁੰਨਿਆ ਦਾ ਵਰਤ ਰੱਖ ਲਵੇ, ਚਾਹੇ ਕੋਈ ਮੱਸਿਆ ਦਾ, ਚਾਹੇ ਕੋਈ ਸੰਗਰਾਂਦ। ਸੰਗਰਾਂਦ ਵਾਲੇ ਦਿਨ ਕਈ ਸਮਝਦੇ ਨੇ ਜ਼ਰੂਰ ਗੁਰਦੁਆਰੇ ਜਾਣਾ, ਦਾਨ ਪੁੰਨ ਵੀ ਕਰਨਾ, ਇਹਦੇ ਨਾਲ ਬੜੀ ਪਵਿੱਤਰਤਾ ਹੋਵੇਗੀ, ਤੇ ਬਾਬਾ ਦੇ ਸਹਿਮਤ ਕੋਈ ਨਹੀਂ, ਸਤਿਗੁਰ ਦੀ ਪੰਕਤੀ ਤੁਹਾਡੇ ਸਾਹਮਣੇ ਰੱਖਦਾ ਪਿਆ। ਮਹਾਰਾਜ ਇਸ ਢੰਗ ਨਾਲ ਨਹੀਂ ਸਹਿਮਤ ਵੀ ਹੁਣ ਤੂੰ ਸਿਰਫ ਸੰਗਰਾਂਦ ਵਾਲੇ ਦਿਨ ਆਇਆ ਤੇ ਸਾਰਾ ਮਹੀਨਾ ਤੇਰਾ ਸੁੱਖ ਸ਼ਾਂਤੀ ਨਾਲ ਲੰਘੇਗਾ, ਤੇ ਹੁਣ ਤੂੰ ਸਿਰਫ ਸੰਗਰਾਂਦ ਵਾਲੇ ਦਿਨ ਹੀ ਰੋਟੀ ਖਾ ਕੇ ਪਿੱਛੇ ਨਾ ਖਾਵੇਂ। ਰੋਟੀ ਦੀ ਤੈਨੂੰ ਰੋਜ਼ ਲੋੜ ਪੈਂਦੀ ਹੈ, ਭਜਨ ਦੀ ਰੋਜ਼ ਲੋੜ ਹੈ, ਰੋਜ਼ ਗੁਰੂ ਮਨਾਉਣਾ ਪੈਂਦਾ। ਇੱਕ 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 ਦਿਨ ਤੋਂ ਆ ਗਿਆ, ਇਹ ਬਿਰਗੂ ਦੇ ਖਿਆਲ ਨੇ ਸਾਡੇ ਅੰਦਰ ਛਾਏ ਹੋਏ ਨੇ, ਸੰਸਕਾਰ ਨੇ ਸਦੀਆਂ ਦੇ ਬਣੇ ਹੋਏ। ਝੂਠ ਨਾ ਚੰਦ ਸੂਰਜ ਕੀ ਭੇਦੀ, ਝੂਠ ਨਾ ਅੰਨੀ ਝੂਠ ਨਾ ਨਾਈ, ਝੂਠ ਨਾ ਮੀਂਹ ਵਰੀ ਇਹ ਸਭ ਥਾਂ। ਅੰਨ ਦਾ ਦਾਨ ਕਰਨ ਨਾਲ, ਧਨ ਦਾ ਦਾਨ ਕਰਨ ਨਾਲ ਵੀ ਝੂਠ ਨਹੀਂ ਲੈਂਦੀ, ਮਹਾਰਾਜ ਦਾ ਫੈਸਲਾ। ਤੇ ਤੀਰਥਾਂ ਤੇ ਇਸ਼ਨਾਨ ਕਰਨ ਨਾਲ ਵੀ ਝੂਠ ਨਹੀਂ ਲੈਂਦੇ। ਆਖਿਰ ਦੁਨੀਆਂ ਵਿੱਚ ਲੋਕੀ ਕਿਸੇ ਨਾ ਕਿਸੇ ਤੀਰਥਾਂ ਤੇ ਜਾਂਦੇ ਨੇ। ਹਿੰਦੂ ਜਗਤ ਦੇ ਕਰੀਬਨ ਕਰੀਬਨ ਸਾਰੇ ਤੀਰਥ ਦਰਿਆਵਾਂ ਦੇ ਕੰਢੇ ਨੇ, ਸਰੋਵਰਾਂ ਦੇ ਕੰਢੇ, ਝੀਲਾਂ ਦੇ ਕੰਢੇ। ਇਸ਼ਨਾਨ ਦੀ ਬੜੀ ਮਹਾਨਤਾ ਹੈ, ਬਹੁਤ ਵੱਡੀ ਗੱਲ ਹੈ। ਇਸ ਤੋਂ ਕਿਸੇ ਹੱਦ ਤੱਕ ਇਸਲਾਮ ਵੀ ਨਹੀਂ ਬਚ ਸਕਿਆ। ਉੱਥੇ ਵੀ ਆਬੇ ਜ਼ਮਜ਼ਮ ਹੈ, ਇੱਕ ਚਸ਼ਮਾ ਹੈ ਆਬੇ ਜ਼ਮਜ਼ਮ, ਉਹਦੇ 'ਚ ਲਾਜ਼ਮੀ ਇਸ਼ਨਾਨ ਕਰਨਾ ਪੈਂਦਾ, ਪਾਨ ਕਰਨਾ ਪੈਂਦਾ, ਤਾਂ ਜਾ ਕੇ ਖਾਨਾ ਹੈ ਖੁਦਾ ਦੇ ਉਹ ਦਰਸ਼ਨ ਕਰਦੇ ਨੇ, ਖਾਨਾ ਕਾਬਾ ਦੇ। ਮੁਖਤਸਰ ਮੈਂ ਅਰਜ਼ ਕਰਾਂ, ਆਬੇ ਜ਼ਮਜ਼ਮ ਦੀ ਗੱਲ ਹੈ ਆਪਣੀ, ਤੀਰਥਾਂ ਦੇ ਇਸ਼ਨਾਨ ਦੀ ਆਪਣੀ ਗੱਲ ਹੈ। ਗੁਰੂ ਘਰ ਦੇ 'ਚ ਨਿਰੇ ਪਾਣੀ ਦੇ ਇਸ਼ਨਾਨ ਨੂੰ ਮਹਾਨਤਾ ਨਹੀਂ ਦਿੱਤੀ ਗਈ। ਦਰਬਾਰ ਸਾਹਿਬ ਦੇ ਸਰੋਵਰ ਨੂੰ ਜੇ ਅੰਮ੍ਰਿਤ ਸਰੋਵਰ ਆਖਿਆ ਹੈ ਤਾਂ ਮੈਂ ਇਸ ਵਾਸਤੇ ਕਿ ਇਸ ਪਾਣੀ ਦਾ ਅੱਠੇ ਪੈਰ ਸੰਬੰਧ ਗੁਰਬਾਣੀ ਨਾਲ ਜੁੜਿਆ ਹੈ। ਅੱਠੇ ਪੈਰ, ਉੱਥੇ ਬਾਣੀ ਦੇ ਝਰਨੇ ਚੱਲਦੇ ਹੀ ਰਹਿੰਦੇ। ਇਸ ਵਾਸਤੇ ਪਾਣੀ ਪਾਣੀ ਨਹੀਂ, ਉਸ ਪਾਣੀ ਦੀਆਂ ਅਣਗਿਣਤ ਕਰਾਮਾਤਾਂ ਜਗਤ ਨੇ ਵੇਖੀਆਂ, ਕਿਉਂਕਿ ਉਹ ਪਾਣੀ ਬਾਣੀ ਨਾਲ ਜੁੜਿਆ। ਅਸੀਂ ਅੰਮ੍ਰਿਤ ਬਣਾਉਂਦੇ ਹਾਂ ਬਾਣੀ ਪੜ੍ਹ ਕੇ ਬਣਾਉਂਦੇ ਹਾਂ, ਨਿਰੇ ਪਤਾਸ਼ੇ ਦੇ ਖੰਡੇ ਫੇਰਨ ਨਾਲ ਨਹੀਂ। ਅਗਰ ਬੰਦਾ ਬਾਣੀ ਨਾ ਪੜ੍ਹੇ ਤਾਂ ਅੰਮ੍ਰਿਤ ਥੋੜ੍ਹੀ ਬਣੇਗਾ। ਬਾਣੀ ਹੀ ਜਦ ਪਾਣੀ ਨਾਲ ਛੂੰਹਦੀ ਹੈ, ਹੁਕਮ ਹੈ ਪੰਜ ਪਿਆਰਿਆਂ ਨੂੰ ਆਪਣੀ ਦ੍ਰਿਸ਼ਟੀ ਪਾਣੀ 'ਚ ਰੱਖੋ। ਬਾਣੀ ਪੜ੍ਹਦਿਆਂ ਹੋਇਆਂ ਮਨ ਇਕਾਗਰ ਕਰੋ ਅਤੇ ਧਿਆਨ ਪਾਣੀ 'ਚ ਰੱਖੋ, ਤਾਂ ਕਿ ਪੜ੍ਹੇ ਹੋਏ ਬਾਣੀ ਦਾ ਰਸ ਪਾਣੀ ਵਿੱਚ ਪ੍ਰਵੇਸ਼ ਕਰੇ। ਗੱਲ ਜਿਹੜੀ ਉਹ ਇਤਨੀ ਹੈ। ਅਤੇ ਜਿਉਂ ਬਾਣੀ ਦਾ ਰਸ ਦ੍ਰਿਸ਼ਟੀ ਦੇ ਰਾਹੀਂ ਪਾਣੀ 'ਚ ਪ੍ਰਵੇਸ਼ ਕਰੇਗਾ, ਪਾਣੀ ਅੰਮ੍ਰਿਤ ਬਣ ਜਾਏਗਾ, ਜਲ ਅੰਮ੍ਰਿਤ ਬਣ ਜਾਏਗਾ। ਅਤੇ ਉਹ ਜਿਹੜਾ ਪਾਣੀ ਹੈ ਦਰਬਾਰ ਸਾਹਿਬ ਦਾ, ਤਾਂ ਅੱਠੇ ਪੈਰ ਬਾਣੀ ਨਾਲ ਜੁੜਿਆ ਹੋਇਆ ਹੈ। ਇਸ ਵਾਸਤੇ ਅੰਮ੍ਰਿਤ ਸਰੋਵਰ, ਦੁਨੀਆਂ ਦੇ ਅਣਗਿਣਤ ਤੀਰਥ ਜੋ ਭਜਨ ਬੰਦਗੀ ਨਾਲ ਨਹੀਂ ਜੁੜੇ, ਲੋਕ ਇਸ਼ਨਾਨ ਨੂੰ ਹੀ ਮਾਨਤਾ ਦਿੰਦੇ, ਚਲੋ ਇਸ਼ਨਾਨ ਕਰਾਓ ਤੇ ਭੱਜ ਆਓ। ਸਾਹਿਬ ਕਹਿੰਦੇ ਇਸ ਤਰੀਕੇ ਨਾਲ ਝੂਠ ਨਹੀਂ ਲੈਂਦੇ। ਤੇ ਹੁਣ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਕੇ ਕੋਈ ਵਾਪਸ ਮੁੜੇ ਤੇ ਅੰਦਰ ਦੂਜੇ ਸਰੋਵਰ ਵਿੱਚ ਇਸ਼ਨਾਨ ਨਾ ਕਰੇ, ਕਿਹੜਾ ਸਾਧ ਸੰਗ ਮਲ ਲਾਥੀ ਪਾਰ ਬ੍ਰਹਮ ਭਇਓ ਸਾਥੀ। ਅੰਦਰ ਸਤਸੰਗ ਦਾ ਸਰੋਵਰ ਹੈ ਜਿੱਥੇ ਬਾਣੀ ਦੇ ਝਰਨੇ ਪੈ ਚੱਲਦੇ ਨੇ। ਹੁਣ ਬਾਣੀ ਦਾ ਬੰਦਾ ਇਸ਼ਨਾਨ ਹੀ ਨਾ ਕਰੇ, ਕੀਰਤਨ ਨਾ ਸੁਣੇ ਅੰਦਰ ਜਾ ਕੇ, ਤੇ ਸਿਰਫ ਉਸ ਅੰਮ੍ਰਿਤ ਸਰੋਵਰ ਦਾ ਇਸ਼ਨਾਨ ਕਰਕੇ ਵਾਪਸ ਆ ਜਾਏ, ਯਾਤਰਾ ਸੰਪੂਰਨ ਨਹੀਂ ਹੈ, ਗੱਲ ਨਹੀਂ ਬਣੀ। ਉਸਨੇ ਗੁਰਸਿੱਖੀ ਨੂੰ ਸਮਝਿਆ ਹੀ ਨਹੀਂ, ਉਸਨੇ ਗੁਰਮਤ ਨੂੰ ਸਮਝਿਆ ਹੀ ਨਹੀਂ। ਤਾਂ ਸਾਹਿਬਾਂ ਦਾ ਇਹ ਫਰਮਾਨ, ਝੂਠ ਨਾ ਅੰਨੀ ਝੂਠ ਨਾ ਨਾਈ ਝੂਠ ਨਾ ਮੀਂਹ ਵਰੀਏ ਸਭ ਥਾਂ। ਹਿੰਦੁਸਤਾਨ ਵਿੱਚ ਬਰਖਾ ਦਾ ਪਾਣੀ ਦਾ ਦੇਵਤਾ ਮੰਨਦੇ ਨੇ ਇੰਦਰ ਨੂੰ, ਮੁਸਲਮਾਨ ਇਸ ਨੂੰ ਖਵਾਜਾ ਖਿਜਰ ਕਹਿੰਦੇ ਨੇ, ਖਵਾਜਾ ਖਿਜਰ ਪਾਣੀ ਦਾ ਦੇਵਤਾ, ਤੇ ਇਹਦੀ ਵੀ ਪੂਜਾ ਹੈ। ਸਾਹਿਬ ਕਹਿੰਦੇ ਨੇ ਵੀ ਪੂਜਾ ਨਾਲ ਵੀ ਕੱਖ ਨਹੀਂ ਬਣਨਾ, ਕੁਛ ਵੀ ਨਹੀਂ, ਕਰੀ ਜਾਓ ਪੂਜਾ ਇੰਦਰ ਦੀ, ਇਹਦੇ ਨਾਲ ਕੀ ਆਉਣਾ, ਕੁਛ ਵੀ ਨਹੀਂ। ਦਰਅਸਲ ਜਿਸ ਦੁਨੀਆਂ ਦੀ ਗੁਰੂ ਨਾਨਕ ਗੱਲ ਕਰਦੇ ਨੇ, ਇਸ ਨੂੰ ਕੋਈ ਸਿੱਖਾਂ ਨੇ ਵੀ ਨਹੀਂ ਸਮਝਿਆ। ਨਾ ਸਮਝਣਾ ਕਿ ਜਗਤ ਨੇ ਤੇ ਨਹੀਂ ਸਮਝਿਆ, ਚਲੋ ਨਾ ਸਮਝਿਆ, ਮੈਂ ਦੇਖੇ ਕੋਈ ਸਿੱਖਾਂ ਨੇ ਵੀ ਨਹੀਂ ਸਮਝਿਆ। ਜਿੱਥੋਂ ਦੀ ਗੱਲ ਬਾਬਾ ਕਰਦਾ, ਜਿੱਥੇ ਸਿੱਖ ਨੂੰ ਬਾਬਾ ਲੈ ਜਾਣਾ ਚਾਹੁੰਦਾ, ਜਿੱਥੋਂ ਦੀ ਰੋਸ਼ਨੀ ਉਹ ਸਾਡੇ ਸਾਹਮਣੇ ਰੱਖਦਾ, ਇਸ ਰੋਸ਼ਨੀ ਨੂੰ ਵੇਖਣ ਦੀ ਸਮਰੱਥਾ ਅਜੇ ਸਿੱਖ ਦੇ ਚ ਕੋਈ ਨਹੀਂ। ਤੋ ਇੰਦਰ ਦੀ ਪੂਜਾ ਪ੍ਰਤਿਸ਼ਠਾ ਨਾਲ ਵੀ ਝੂਠ ਨਹੀਂ ਲਏਗੀ, ਕਰੀ ਜਾਓ ਇੰਦਰ ਦੀ ਪੂਜਾ। ਔਰ ਹਿੰਦੁਸਤਾਨ ਵਿੱਚ ਪਾਣੀ ਦੀ ਪੂਜਾ ਹੈ, ਗੰਗਾ ਦੀ ਪੂਜਾ ਹੈ, ਉੱਥੇ ਆਪ ਸੁਣ ਕੇ ਹੈਰਾਨ ਹੋ ਗਏ, ਗੰਗਾ ਨੂੰ ਹਾਰ ਪਹਿਨਾਏ ਜਾਂਦੇ ਨੇ। ਔਰ ਇੱਕ ਬੰਦੇ ਨੂੰ ਮੈਂ ਦੇਖਿਆ, ਵਿਚਾਰਾ ਸਾਰਾ ਦਿਨ ਮਿਹਨਤ ਕਰਦਾ ਪਿਆ ਸੀ, ਉਰਾਰਲੇ ਕੰਢੇ ਤੋਂ ਲੈ ਕੇ ਪਾਰਲੇ ਕੰਢੇ ਤੱਕ ਫੁੱਲਾਂ ਦੀ ਮਾਲਾ ਪਹਿਨਾਉਣੀ, ਉਹ ਬਾਰ ਬਾਰ ਪਾਣੀ ਦੀ ਧਾਰਾ ਕਰਕੇ ਮਾਲਾ ਟੁੱਟ ਜਾਂਦੀ ਸੀ। ਉਹ ਫਿਰ ਵਿਚਾਰਾ ਦੂਜੀ ਲਿਆਉਂਦਾ ਸੀ, ਤੀਜੀ ਲਿਆਉਂਦਾ ਸੀ। ਮੈਂ ਉਸਨੂੰ ਦੇਖਿਆ, ਕਾਫੀ ਸਮੇਂ ਦੀ ਮਿਹਨਤ ਕਰ ਰਿਹਾ ਸੀ, ਕਹਿੰਦਾ ਸੀ ਮੇਰੀ ਕਿਸਮਤ ਚੰਗੀ ਨਹੀਂ, ਪਰ ਮੈਂ ਗੰਗਾ ਨੂੰ ਹਾਰ ਪਹਿਨਾ ਕੇ ਜਾਣਾ। ਉਹਨੇ ਹੱਟ ਕੀਤਾ ਹੋਇਆ ਆਪਣੀ ਥਾਂ, ਉਹ ਪਾਰਲਾ ਕੰਢਾ ਬੜਾ ਦੂਰ, ਉੱਥੇ ਤੱਕ ਬੇੜੀ 'ਚ ਇੱਕ ਬੰਦਾ ਬੈਠ ਕੇ ਹਾਰ ਲੈ ਜਾਏ, ਇਹ ਉਰਾਰ ਖੜਾ ਰਹੇ। ਪਾਣੀ ਦੀ ਤੇਜ਼ ਧਾਰ ਆਉਂਦੀ ਸੀ, ਟੁੱਟ ਜਾਂਦੀ ਸੀ ਮਾਲਾ। ਉਹ ਫਿਰ ਕੋਸ਼ਿਸ਼ ਕਰਦਾ ਸੀ, ਫਿਰ ਕੋਸ਼ਿਸ਼ ਕਰਦਾ ਸੀ। ਇਹ ਪਾਣੀ ਦੀ ਪੂਜਾ, ਉਹਦੇ 'ਚ ਦੀਵੇ ਤਰ੍ਹਾਂ ਦੇ ਨੇ, ਪਾਣੀ ਵਿੱਚ ਪਾਣੀ ਦੀ ਪੂਜਾ ਕੀਤੀ ਜਾਂਦੀ ਹੈ। ਕਿਉਂ ਬਈ, ਇਹ ਇੰਦਰ ਹੈ, ਇਹ ਪਾਣੀ ਦਾ ਦੇਵਤਾ ਹੈ, ਇਹਨੂੰ ਵਰਨ ਦੇਵਤਾ ਵੀ ਕਹਿੰਦੇ ਨੇ, ਇਹਨੂੰ ਮੁਸਲਮਾਨ ਖਵਾਜਾ ਖਿਜਰ ਕਹਿੰਦੇ ਨੇ। ਸਾਹਿਬ ਕਹਿ ਰਹੇ ਨੇ, ਝੂਠ ਨਾ ਅੰਨੀ ਝੂਠ ਨਾ ਨਾਈ ਝੂਠ ਨਾ ਮੀਂਹ ਵਰੀਏ ਸਭ ਥਾਂ ਝੂਠ ਨਾ ਧਰਤੀ ਝੂਠ ਨਾ ਪਾਣੀ। धरती विच गुफा बना लेनी। कईयां ने भोरे बनाए ने तो भोरा पखंड है, गुरु नानक ने नहीं मनिया, भोरे च बैठ गए जमीन के थले। साहब कहते इहदे नाल भी झूठ नहीं उतरेगी, झूठ ना धरती, झूठ ना पानी, पानी विच खड़े होकर जलधारा करनी, इहदे नाल भी झूठ नहीं लए। कई इस तरह भी करदे, झूठ ना पाउणे माए समाणे, प्राणा यम कर लेना, श्वासों नूं रोक लेना, पवन नूं रोक लेना। महाराज कहिंदे इहदे नाल भी झूठ नहीं उतरदी, ए जोगी किहड़े चक्करां च पिया, तूं रोक ले श्वासों नूं, कितनी देर तक रोकेगा, वध तो वध उम्र वड्डी होवेगी, होर कुछ नहीं। क्योंकि बंदा पूंजी लियाया श्वासों दी, ते पूंजी खर्ची नहीं हुई, उम्र खर्ची नहीं हुई, श्वास जो रुक जांदा ना ते उम्र वड्डी आउंदी है। जिहड़े सिद्ध योगी गुरु नानक नूं सुमेर पर्वत ते मिले सन, कोई 500 साल का, कोई 400 साल का, कोई 800 वरे का, बरतरी भी मिलिया, ते बरतरी की उम्र बहुत वड्डी हो चुकी सी, बहुत वड्डी। ये सारे योगी गुरु नानक की उम्र 21-22 साल की देख के बाला कहिंदे सन, बालक बच्चा। सब सिद्धि मने विचारिया किवें दर्शन इहो लेवे बाला। सारे सिद्धां ने सोचे निक्का जिहा बच्चा साडे काबू च किस तरह आए, क्योंकि गल्लां बड़ियां अच्छियां करदा है, चेहरे ते क्रांति बड़ी है, शांति बड़ी है, कोई पवित्र आत्मा लगदी है, इहनूं काबू च करो। हुण किथे 500-700 साल दे योगी ते किथे 22 वरिआं दे गुरु नानक देव जी। अजे मासी पुट्टी सी, युवा सन, उह सारे बालक कहिंदे सन, बच्चा कहिंदे सन, बच्चे नूं काबू करो, बच्चे ते प्रभाव पाओ। चारों पासे घेरा बना दिता, बड़ी लंबी चौड़ी बहस शुरू की थी, और उस बहस का सारे का सारा जिक्र भाई साहब भाई गुरदास जी ने किया। जब बहस विच एक एक करके सारे हारदे गए ना, तो उस वक्त पंगरनाथ नूं बड़ा गुस्सा चढ़िया। भाई साहब लिखते ने, खादी खुनस जोगी सरां, गोष्ठ करन सबे उठ आई, पुछे जोगी भंगरनाथ, तुद दुद्ध विच क्यों कांजी पाई। होर ते हुण कोई गल लभी ना, बाबे ते चोट कीती जाए, एक गल लग पई उहनां दे कन्नां च चल पई, ते ग्रस्ती है इहदा ते हुणे हुणे विआह होया, ते भंगरनाथ ने इत्थे खुनस कादी कहिण लगे, हैं ग्रस्ती है सानू उपदेश दिंदा, ते ग्रस्ती है सानू शिक्षा दिंदा। ते उन्होंने सीधा ही कह दिता, बाबा तू तो दुध विच कांजी पा दिती है, ते फिटड़िया चाटड़ा दुध दा रिड़किया मक्खण हथ ना आई। जिंदगी दा चाटड़ा थोड़ा फिट गया, इहदे च मक्खण नहीं निकलना, तुसीं ग्रस्त दी कांजी पा छड्डी है। बाबे दा कहण दा ढंग बड़ा निराला, बाबा आखे नाथ जी तेरी मां को चज्जी आई। जोग पंथ नूं जन्म देण वाले गोरख उहनूं समझ नहीं। पहले इत्थों गल शुरू कर कि मेरे मां बाप ने ही कांजी पाई सी, जे उह ना कांजी पांदे ते तूं कित्थों आणा सी। मूल गल इह पहले तूं अपनी मां नूं बुरा कह, प्यो नूं बुरा कह, फिर होए अतीत ग्रस्त तज फिर उन्हों के घर मंगण जाई, फिर तेरिया लोड़ां दी पूर्ति ग्रस्तियां दे घरां च होंदी है, उन्हां नूं कांजी कहना है, भिक्षा मंगण उन्हां दे घर जाना है। तैनू कख नहीं समझ, तैनू जीवन दी जाच कोई नहीं, तू जिंदगी नूं पवित्र करन दे ढंग नहीं समझे। सारे सिद्ध हैरान हो गए कि किसे पासे काबू नहीं आ, हर थां दा इस दे कोल बड़ा सुंदर जवाब है। जिस वक्त मेरे पातशाह गोरख मते गए ना, अजकल उसका नां है नानक मता, यूपी दे च है, जिला पीलीभीत दे च, बड़ा सुंदर ते कीमती अस्थान बनया है उत्थे साहिब गुरु नानक देव जी का। उत्थों ही लोकी चल के रेठा साहब की यात्रा करते हैं, अगों पैदल जाना पैंदा। इस अस्थान का नाम सी गोरख माता। दिवाली वाले दिन, उस तो 2-4 दिन पहले, योगी लोग पहाड़ों तो उतर के इत्थे आ जाते सन, क्योंकि बर्फ पैनी शुरू हो जाती सी अक्तूबर के महीने च हिमालय ते, ये फिर थले आ जाते सन। तो इन्हों के थले आन करके लोग खुशी मनाते सन, दीवे जलाते सन। नानक मते अज भी दिवाली ते ही कट हुंदा है, अज भी लखां दी तादाद विच कट हुंदा है। आले दुआले का हिंदू जगत जिहड़ा है ना, पहाड़ी ठिंगणे कद्दे हुंदे ने, वह सारे दे सारे उत्थे आके कट्ठे हुंदे, उन्हां दे विच अपनी बोली च गीत गाउंदे ने, उस अस्थान दे पुजारी ने। अज भी नां सी इसका गोरख मता। ਬਾਬਾ ਇੱਥੇ ਵੀ ਪਹੁੰਚ ਗਏ ਵੀ ਗੋਰਖ ਦੀ ਮਤ ਦੇ ਪ੍ਰਚਾਰ ਦਾ ਉਹ ਕੇਂਦਰ ਸੀ, ਮਰਕਜ਼ ਸੀ। ਉੱਥੋਂ ਗੋਰਖ ਦੀ ਗੱਲ ਸਮੁੱਚੇ ਜਗਤ ਵਿੱਚ ਪਹੁੰਚਾਈ ਜਾਂਦੀ ਸੀ ਅਤੇ ਉਸ ਸਥਾਨ ਦਾ ਨਾਂ ਸੀ ਗੋਰਖ ਮਤਾ। ਜਿਉਂ ਗੁਰੂ ਨਾਨਕ ਦੇਵ ਜੀ ਮਹਾਰਾਜ ਉੱਥੇ ਪਹੁੰਚੇ ਅਤੇ ਜੋਗੀਆਂ ਨੇ ਖਿੜਿਆ ਹੋਇਆ ਗੁਲਾਬ ਦਾ ਫੁੱਲ ਅੱਗੋਂ ਭੇਟ ਕੀਤਾ। ਮਰਦਾਨਾ ਕਹਿਣ ਲੱਗਾ ਪਾਤਸ਼ਾਹ ਜੋਗੀ ਸਿੱਧੇ ਹੋ ਗਏ, ਵੀ ਪਹਿਲੇ ਤਾਂ ਜਿੱਥੇ ਜਾਂਦੇ ਸੀ ਇਹ ਤਾਂ ਵੈਸੇ ਕਰਦੇ ਸਨ, ਲੜਨ ਨੂੰ ਪੈਂਦੇ ਸਨ, ਹੁਣ ਸਿੱਧੇ ਹੋ ਗਏ। ਦੇਖੋ ਗੁਲਾਬ ਦਾ ਫੁੱਲ ਭੇਟ ਕੀਤਾ। ਸਾਹਿਬ ਕਹਿਣ ਲੱਗੇ ਨਹੀਂ ਮਰਦਾਨਿਆਂ, ਭੇਟ ਨਹੀਂ ਕੀਤਾ, ਹੁਣ ਵੀ ਗੱਲੇ ਪੈ ਪੈਂਦੇ ਨੇ, ਹੁਣ ਵੀ ਬਹਿਸ ਪੈ ਕਰਦੇ, ਤੂੰ ਸਮਝ ਹੀ ਨਹੀਂ ਗੱਲ। ਫੁੱਲ ਜਿਹੜਾ ਭੇਟ ਕੀਤਾ ਉਹਦੇ ਰਾਹੀਂ ਜਿਹੜੀ ਗੱਲ ਆਖੀ ਇਹਨੂੰ ਸਹਿਨ ਚਰਚਾ ਕਹਿੰਦੇ ਨੇ, ਸਹਿਨ ਬਹਿਸ, ਇਸ਼ਾਰਿਆਂ ਦੀ ਗੱਲ, ਜ਼ਬਾਨ ਨਹੀਂ ਚਲਾਉਣੀ, ਇਸ਼ਾਰਿਆਂ ਦੀ ਗੱਲ। ਜਿਵੇਂ ਕਿਸੇ ਤੋਂ ਪੀਛਾ ਛੁਡਾਉਣਾ ਹੋਵੇ ਤਾਂ ਸਿੱਧਾ ਜ਼ਬਾਨ ਨਾਲ ਬੰਦਾ ਨਹੀਂ ਕਹਿ ਸਕਦਾ, ਮੁਹਜ਼ਬ ਢੰਗ ਇਸਤੇਮਾਲ ਕਰ ਲੈਂਦਾ, ਕੋਈ ਹੋਰ ਐਸਾ ਤਰੀਕਾ ਆਪੇ ਪਿੰਡ ਛੁੱਟ ਜਾ। ਤੋ ਫੁੱਲ ਜਿਹੜਾ ਅੱਗੋਂ ਭੇਟ ਕੀਤਾ ਉਹਦਾ ਇੰਨਾ ਹੀ ਮਤਲਬ ਸੀ ਕਿ ਜਿਹੜਾ ਸਾਡਾ ਜੋਗ ਮਤ ਹੈ ਇਹ ਖਿੜਿਆ ਹੋਇਆ ਗੁਲਾਬ ਦਾ ਫੁੱਲ ਹੈ, ਇਹਦੇ ਚ ਰਿਧੀਆਂ ਸਿੱਧੀਆਂ ਦੀ ਸੁਗੰਧੀ ਹੈ, ਇਹਦੀ ਸੰਸਾਰੀ ਪੂਜਾ ਦੀ ਸੁੰਦਰਤਾ ਹੈ, ਇਹ ਗੁਰੂ ਨਾਨਕ ਤੋਂ ਫੁੱਲ ਦੀ ਤਰ੍ਹਾਂ ਬਣ, ਸਾਡਾ ਜੋਗ ਮਤ ਕਬੂਲ ਕਰ ਲੈ। ਇਹ ਗੁਲਾਬ ਦਾ ਫੁੱਲ ਦੇ ਰਹੇ ਨੇ, ਆਪਣਾ ਪੰਥ ਦੇ ਰਹੇ ਨੇ, ਆਪਣਾ ਜੋਗ ਮਤ ਦੇ ਰਹੇ ਨੇ। ਗੁਰੂ ਨਾਨਕ ਨੇ ਇੰਜ ਵੇਖ ਕੇ ਫਿਰ ਵਾਪਸ ਕੀਤਾ, ਆਖਿਆ ਜੋਗੀਓ ਫੁੱਲ ਸੁੰਦਰ ਹੈ ਮੈਂ ਮੰਨਦਾ, ਸੁਗੰਧੀ ਵੀ ਬੜੀ ਹੈ ਮੈਂ ਮੰਨਦਾ, ਪਰ ਨਾਨਕ ਉਸ ਫੁੱਲ ਦਾ ਪੁਜਾਰੀ ਹੈ ਜਿਸ ਫੁੱਲ ਦੇ ਚੋਂ ਫਲ ਵੀ ਨਿਕਲੇ, ਨਿਰਾ ਖੂਬਸੂਰਤ ਨਾ ਹੋਵੇ, ਨਿਰਾ ਸੁਗੰਧਿਤ ਨਾ ਹੋਵੇ, ਕੋਈ ਫਲ ਵੀ ਪੈਦਾ ਹੋਵੇ, ਮੈਂ ਮੰਨਦਾ ਰਿਧੀਆਂ ਸਿੱਧੀਆਂ ਦੀ ਸੁਗੰਧੀ ਹੈ, ਮੈਂ ਮੰਨਦਾ ਸੰਸਾਰਿਕ ਪੂਜਾ ਪ੍ਰਤਿਸ਼ਠਾ ਦੀ ਇਹਦੇ ਸੁੰਦਰਤਾ ਵੀ ਹੈ, ਪਰ ਇਹਦੇ ਚ ਨਾਮ ਦਾ ਫਲ ਕੋਈ ਨਹੀਂ, ਰੱਬੀ ਮਸਤੀ ਕੋਈ ਨਹੀਂ, ਈਸ਼ਵਰੀ ਮਿਲਾਪ ਦਾ ਫਲ ਕੋਈ ਨਹੀਂ। ਤੇ ਜਿਸ ਕਰਮ ਦੇ ਚੋਂ ਈਸ਼ਵਰੀ ਮਿਲਾਪ ਦਾ ਫਲ ਨਾ ਨਿਕਲੇ, ਨਾਨਕ ਉਹਨਾਂ ਫੁੱਲਾਂ ਦਾ ਪੁਜਾਰੀ ਨਹੀਂ। ਇਸ ਵਾਸਤੇ ਫੁੱਲ ਆਪਣਾ ਵਾਪਸ ਲਓ। ਇੱਥੇ ਜਿਸ ਢੰਗ ਨਾਲ ਚਰਚਾ ਹੋਈ, ਜੋਗੀਆਂ ਦੇ ਮੁਖੀ ਚਰਪਟ ਨੇ ਵੀ ਮੱਥਾ ਟੇਕਿਆ, ਲਿਆਜ਼ਾ ਇਸ ਸਥਾਨ ਦਾ ਨਾਂ ਗੋਰਖ ਮਤੇ ਤੋਂ ਨਾਨਕ ਮਤਾ ਪੈ ਗਿਆ। ਉਦੋਂ ਹੀ ਸਤਿਗੁਰਾਂ ਫਿਰ ਛੇਵੇਂ ਪਾਤਸ਼ਾਹ ਉੱਥੇ ਗਏ ਸਨ, ਉੱਥੇ ਕੁਛ ਤਾਮੀਰ ਵੀ ਕਰਾਈ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ। ਅੱਜ ਵੀ ਦੀਵਾਲੀ ਵਾਲੇ ਦਿਨ ਇੱਥੇ ਬਹੁਤ ਵੱਡਾ ਮੇਲਾ ਲੱਗਦਾ, ਬਹੁਤ ਵੱਡਾ ਮੇਲਾ, ਲੱਖਾਂ ਦੀ ਤਾਦਾਦ ਦੇ ਸੰਗਤਾਂ ਇੱਥੇ ਪਹੁੰਚਦੀਆਂ ਹਨ, 5-7 ਦਿਨ ਬਹੁਤ ਵੱਡਾ ਇੱਥੇ ਸਮਾਗਮ ਹੁੰਦਾ। ਤੋ ਸਾਹਿਬ ਕਹਿੰਦੇ ਨੇ ਪ੍ਰਾਣਾ ਯਮ ਕਰ ਲੈਣਾ, ਸਵਾਸਾਂ ਨੂੰ ਰੋਕ ਲੈਣਾ, ਉਮਰ ਲੰਬੀ ਕਰ ਲੈਣੀ, ਇਹ ਤੇ ਕੋਈ ਖਾਸ ਨਹੀਂ, ਅਜਗਰ ਦੀ ਉਮਰ ਬੜੀ ਲੰਬੀ ਆਉਂਦੀ ਹੈ। ਬਿਨ ਸਿਮਰਨ ਜਿਉਂ ਜੀਵਨ ਬਲਨਾ, ਸਰਪ ਜੈਸੇ ਅਰਜਾਰੀ। ਸਰਪ ਜੈਸੇ ਅਰਜਾਰੀ ਕਿਉਂ ਕਹਿ ਦਿੱਤਾ? ਸੱਪ ਦੀ ਆਰਜਾ ਬੜੀ ਲੰਬੀ ਹੈ। ਅਜਗਰ ਜਿਹੜਾ ਸੱਪ ਹੈ ਇਹਨਾਂ 1000 ਸਾਲ ਤੋਂ ਵੀ ਜ਼ਿਆਦਾ ਜ਼ਿੰਦਾ ਰਹਿੰਦਾ। ਤੋ ਮਹਾਰਾਜ ਕਹਿਣ ਲੱਗੇ ਉਮਰ ਵੱਡੀ ਕਰ ਲੈਣੀ, ਅਜਗਰ ਦੀ ਬਹੁਤ ਵੱਡੀ ਉਮਰ ਹੈ, ਉਸ ਸੱਪ ਦੀ 1000 ਸਾਲ ਤੱਕ ਜੀਂਦਾ, ਇਸ ਤੋਂ ਵੀ ਜ਼ਿਆਦਾ ਜੀਂਦਾ, ਉਮਰ ਵੱਡੀ ਕਰ ਲੈਣੀ, ਇਹ ਕਿਹੜੀ ਮਹਾਨਤਾ। ਜ਼ਿੰਦਗੀ ਸਫਲ ਕਰਨੀ ਹੈ, ਜ਼ਿੰਦਗੀ ਸਿਰਫ ਵੱਡੀ ਨਹੀਂ ਕਰਨੀ, ਇਹ ਗੱਲ ਵੱਖਰੀ ਹੈ ਕਿ ਸਭ ਤੋਂ ਵੱਡਾ ਵਰ ਵੀ ਇਹ ਹੀ ਦਿੱਤਾ ਜਾਂਦਾ ਹੈ ਧਾਰਮਿਕ ਦੁਨੀਆਂ ਵਿੱਚ, ਵੀ ਤੇਰੀ ਉਮਰ ਬਹੁਤ ਵੱਡੀ ਹੋਵੇ। ਗੁਰੂ ਨਾਨਕ ਇਸ ਢੰਗ ਦਾ ਵਰ ਨਹੀਂ ਦਿੰਦੇ ਸਨ, ਗੁਰੂ ਨਾਨਕ ਕਹਿੰਦੇ ਸਨ ਜ਼ਿੰਦਗੀ ਸਫਲ ਹੋਵੇ ਤੇਰੀ, ਤੈਨੂੰ ਕਰਤਾਰ ਚੇਤੇ ਆਵੇ, ਗੁਰੂ ਨਾਨਕ ਦਾ ਵਰ ਇਹ ਆਉਂਦਾ ਸੀ। ਇੱਕ ਵੀ ਐਸਾ ਜਨਮ ਸਾਖੀ ਚ ਵਾਕ ਨਹੀਂ ਮਿਲਿਆ ਜਿੱਥੇ ਬਾਬੇ ਨੇ ਇਹ ਆਖਿਆ ਹੋਵੇ ਤੇਰੀ ਉਮਰ ਵੱਡੀ ਹੋਵੇ, ਨਹੀਂ, ਤੇਰੀ ਜ਼ਿੰਦਗੀ ਸਫਲ ਹੋਵੇ, ਤੈਨੂੰ ਕਰਤਾਰ ਚੇਤੇ ਆਵੇ। ਤੇ ਜਿਹਨੂੰ ਕਰਤਾਰ ਚੇਤੇ ਆਇਆ ਜ਼ਿੰਦਗੀ ਤੇ ਸਫਲ ਹੋ ਗਏ, ਸਤਿਗੁਰ ਦਾ ਵਰ ਦੇਣ ਦਾ ਇਹ ਢੰਗ ਸੀ। ਤੇ ਯੋਗੀ ਪ੍ਰਾਣਾਯਮ ਕਰਕੇ ਉਮਰ ਲੰਬੀ ਕਰਦੇ ਸੀ। ਤੋ ਸਾਹਿਬ ਕਹਿੰਦੇ ਨੇ ਝੂਠ ਨਾ ਅੰਨੀ, ਝੂਠ ਨਾ ਨਾਈ, ਝੂਠ ਨਾ ਮੀਂਹ ਵਰੀ ਹੈ ਸਭ ਥਾਈ। ਇਹ ਜਿਹੜੀ ਆਮ ਲੋਕੀ ਸੁਚੇਮ ਰੱਖਦੇ ਨੇ, ਇਹ ਇਹਨਾਂ ਸੁਚੇਮਾਂ ਦੇ ਸਾਹਮਣੇ ਕੀ ਹੈ ਜਿਹੜੇ ਜੋਗੀ ਰੱਖਦੇ? ਇਹ ਜਿਹੜੀ ਬੜੀ ਬੜੀ ਗੱਲ ਤੁਹਾਡੇ ਸਾਹਮਣੇ ਮੈਂ ਰੱਖ ਰਿਹਾ, ਇਹਦੇ ਨਾਲ ਵੀ ਬਾਬਾ ਕਹਿੰਦੇ ਬੰਦਾ ਸੁੱਚਾ ਨਹੀਂ ਹੁੰਦਾ। ਝੂਠ ਨਾ ਧਰਤੀ, ਝੂਠ ਨਾ ਪਾਣੀ, ਧਰਤੀ ਵਿੱਚ ਗੁਫਾ ਬਣਾ ਲੈਣੀ, ਬਾਹਰ ਨਿਕਲਣਾ ਹੀ ਨਾ, ਕਈ ਸਾਧੂ ਨਹੀਂ ਨਿਕਲਦੇ, ਅੰਦਰ ਹੀ ਰਹਿੰਦੇ। ਕਈ ਜਲਧਾਰਾ ਕਰਦੇ ਨੇ, 12-12 ਮਹੀਨੇ ਜਲ ਵਿੱਚ ਖੜੇ ਨੇ, ਖਲੜੀ ਗਲ ਜਾਂਦੀ ਹੈ ਜਿਸਮ ਦੀ, ਮਾਸ ਅੰਦਰ ਦਾ ਦਿਸਣ ਲੱਗ ਪੈਂਦਾ, ਤਾਂ ਵੀ ਹੱਟ ਕਰਕੇ ਖੜੇ ਰਹਿੰਦੇ। ਝੂਠ ਨਾ ਧਰਤੀ, ਝੂਠ ਨਾ ਪਾਣੀ, ਝੂਠ ਨਾ ਪਾਉਣੇ ਮਾਂ ਸਮਾਣੀ। ਪ੍ਰਾਣਾਯਮ ਕਰ ਲੈਣਾ, ਪਾਉਣ ਨੂੰ ਰੋਕ ਲੈਣਾ, ਸਵਾਸਾਂ ਨੂੰ ਰੋਕ ਲੈਣਾ। ਸਾਹਿਬ ਕਹਿੰਦੇ ਇਹਦੇ ਨਾਲ ਵੀ ਝੂਠ ਨਹੀਂ ਉਤਰਦੀ, ਸਿਰਫ ਉਮਰ ਵੱਡੀ ਹੁੰਦੀ। ਜਿਉਂ ਸਵਾਸ ਚੱਲਣਗੇ ਫਿਰ ਝੂਠ ਚੱਲੇਗੇ, ਫਿਰ ਅਨਰਥ ਚੱਲੇਗਾ। ਤੋ ਫਿਰ ਸਾਰਿਆਂ ਨੇ ਇਹ ਹੀ ਪੁੱਛਿਆ, ਪਾਤਸ਼ਾਹ ਫਿਰ ਸੁੱਚਾ ਕਿਸ ਤਰ੍ਹਾਂ ਹੋਵੇ? ਮਨੁੱਖ ਇਹਨਾਂ ਨਾਲ ਤਾਂ ਸੁੱਚਾ ਹੁੰਦਾ ਨਹੀਂ, ਕਿਉਂਕਿ ਮਹਾਰਾਜ ਦਾ ਫੈਸਲਾ, ਪਾਣੀ ਚਿੱਤ ਨਾ ਧੋਪੀਏ ਮੁੱਖ ਪੀ ਤੇ ਤਿਖ ਜਾਏ, ਪਾਣੀ ਪਿਤਾ ਹੈ ਜਗਤ ਕਾ ਫਿਰ ਪਾਣੀ ਸਭ ਕਾ। ਮੈਂ ਇੱਥੇ ਜੰਮੂ 'ਚ ਅਚਕੀ ਦੇਖਿਆ, ਕੁਛ ਸਤਸੰਗੀਆਂ ਨੇ ਜਲ ਪੀਣ ਤੋਂ ਇਨਕਾਰ ਕੀਤਾ, ਜਿਹੜਾ ਤਕਸੀਮ ਕੀਤਾ ਜਾ ਰਿਹਾ ਸੀ, ਗਰਮੀ ਦੇ ਦਿਨ ਸਨ, ਐਸੇ ਹੀ ਸਾਲ ਦੀ ਗੱਲ ਹੈ। ਕਹਿਣ ਲੱਗੇ ਇਹ ਜਲ ਅਸੀਂ ਨਹੀਂ ਪੀਣਾ, ਕਿਉਂ? ਇਹ ਫਰਿੱਜ ਦੇ ਵਿੱਚੋਂ ਬੋਤਲਾਂ ਕੱਢੀਆਂ ਗਈਆਂ ਔਰ ਇਹ ਪਿੱਤਲ ਦੇ ਭਾਂਡਿਆਂ ਦਾ ਜਲ ਹੈ, ਬੜੇ ਬੜੇ ਡਰੰਮ ਪਿੱਤਲ ਦੇ ਪਏ ਸਨ, ਉਹਦੇ 'ਚ ਪਾਣੀ ਭਰਿਆ ਗਿਆ ਸੀ, ਬਰਫ਼ ਪਾ ਕੇ ਪਿਲਾਈ ਜਾ ਰਹੀ ਸੀ। ਸ਼ਹੀਦੀ ਪੁਰਬ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ, ਕਹਿਣ ਲੱਗੇ ਨਹੀਂ ਪੀਣਾ। ਉਹ ਨਲਕੇ ਤੋਂ ਪੀ ਕੇ ਆਏ ਤੋ ਫਿਰ ਮੇਰੇ ਕੋਲ ਰਹੀ ਨਾ ਗਈ ਗੱਲ, ਮੈਂ ਕਿਹਾ ਟੂਟੀਆਂ ਵੀ ਪਿੱਤਲ ਦੀਆਂ, ਉੱਥੇ ਪਿੱਤਲ ਦੀਆਂ ਨੇ ਇੰਡੀਆ 'ਚ ਬਹੁਤ, ਮੈਂ ਕਿਹਾ ਇੱਥੇ ਪਿੱਤਲ ਦੀਆਂ ਨੇ, ਇਹਦੇ 'ਚੋਂ ਲੰਘ ਕੇ ਆ ਰਿਹਾ ਪਾਣੀ, ਅਤੇ ਮੈਂ ਕਿਹਾ ਨਿਰੇ ਪਿੱਤਲ ਦੀ ਨਹੀਂ, ਇਹਨਾਂ ਟੂਟੀਆਂ 'ਚ ਚਮੜੇ ਦੀ ਵਾਸ਼ਰ ਹੈ ਜਿਹਦੇ ਨਾਲ ਛੂ ਕੇ ਪਾਣੀ ਆ ਰਿਹਾ। ਹੱਦ ਹੋ ਗਈ, ਮੈਂ ਕਿਹਾ ਪਖੰਡ ਦੀ ਇੰਤਿਹਾ, ਸਾਰਾ ਪਖੰਡ ਹੂੰਝ ਕੇ ਗੁਰੂ ਨਾਨਕ ਨੇ ਚੁੱਕ ਕੇ ਪਰੇ ਮਾਰਿਆ ਸੀ, ਤੁਸੀਂ ਬਾਹਰ ਦਾ ਕੂੜਾ ਕ੍ਰਿਕਟ ਚੁੱਕ ਕੇ ਫਿਰ ਇੱਥੇ ਲਿਆ, ਇਹ ਕੀਤਾ ਕੀ ਤੁਸੀਂ? ਗੱਲ ਨੂੰ ਸਮਝੋ, ਜੋ ਗੁਰੂ ਨਾਨਕ ਨੇ ਗੱਲ ਕਹੀ ਹੈ, ਜੋ ਮੇਰੇ ਪਾਤਸ਼ਾਹ ਨੇ ਗੱਲ ਕਹੀ ਹੈ। ਔਰ ਚਮੜੇ ਦੇ ਅੰਦਰੋਂ ਹੀ ਦੁੱਧ ਨਿਕਲਦਾ ਹੈ, ਗਊ ਹੈ ਚਾਹੇ ਮੱਝ ਹੈ, ਉਹਨੂੰ ਕਬੂਲ ਕਰਨ ਲੱਗਿਆਂ ਤੁਹਾਨੂੰ ਰੰਚਕ ਮਾਤਰ ਸੰਕੋਚ ਨਹੀਂ। ਅਤੇ ਮਨੁੱਖ ਦੀਆਂ ਇਹ ਪੰਜ ਉਂਗਲੀਆਂ ਚਮੜੇ ਦੀਆਂ ਛੋਹ ਜਾਣ ਕਿਸੇ ਚੀਜ਼ ਨੂੰ, ਭ੍ਰਸ਼ਟ ਹੋ ਗਈ, ਅਪਵਿੱਤਰ ਹੋ ਗਈ, ਇਹ ਤੇ ਪਖੰਡ ਦੀ ਇੰਤਹਾ ਹੋ ਗਈ। ਇਹਦੇ ਨਾਲ ਵੀ ਕਦੀ ਝੂਠ ਲੈਂਦੀ ਹੈ? ਨਾਨਕ ਨੁਗਰਿਆਂ ਗੁਰੂ ਨਾਈ ਕੋਏ, ਮੂੰਹ ਫੇਰੀਏ ਮੂੰਹ ਝੋਠਾ ਹੋਏ, ਨਾਨਕ ਚੁਲੀਆਂ ਸੁੱਚੀਆਂ ਜੇ ਭਰ ਜਾਣੇ ਕੋਏ। ਸਾਰੇ ਪਹਿਲੇ ਪਾਤਸ਼ਾਹ ਦੇ ਵਾਕ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ, ਤੇ ਪਹਿਲੇ ਪਾਤਸ਼ਾਹ ਦੇ ਵਾਕ ਬੜੇ ਕ੍ਰਾਂਤੀਕਾਰੀ ਨੇ, ਆਪ ਜੂਝੇ ਨੇ ਹਰਿਦੁਆਰ ਦੇ ਬ੍ਰਾਹਮਣਾਂ ਨਾਲ, ਬਨਾਰਸ ਦੇ ਬ੍ਰਾਹਮਣਾਂ ਨਾਲ, ਗੁਰੂ ਨਾਨਕ ਨੇ ਮੱਥਾ ਡਾਇਆ ਸੁਮੇਰ ਦੇ ਜੋਗੀਆਂ ਨਾਲ, ਸਾਹਿਬ ਅੜੇ ਨੇ ਮੱਕੇ ਦੇ ਹਾਜੀਆਂ ਨਾਲ। ਐਸੇ ਕਿਹੜੇ ਮਜ਼ਹਬੀ ਕੇਂਦਰ ਸਨ ਜਿੱਥੇ ਗੁਰੂ ਨਾਨਕ ਨੂੰ ਮੱਥਾ ਨਹੀਂ ਮਾਰਨਾ ਪਿਆ? ਹਿੰਦੁਸਤਾਨ ਦੇ ਚੋਟੀ ਦੇ ਤੀਰਥਾਂ ਦੇ ਉੱਤੇ ਪਹਿਲੇ ਗਏ ਨੇ ਗੁਰੂ ਨਾਨਕ। ਪਤਾ ਕਿਉਂ? ਕਿ ਧਰਮ ਦੇ ਸੋਮੇ ਇੱਥੇ ਤੀਰਥਾਂ ਤੋਂ ਹੀ ਫੁੱਟਦੇ ਸਨ, ਤੇ ਸਾਹਿਬਾਂ ਨੂੰ ਪਤਾ ਸੀ ਸੋਮੇ ਹੀ ਗੰਦੇ ਹੋਏ ਤੇ ਲੋਕਾਂ ਨੂੰ ਗੱਲ ਜਲ ਜਿਹੜਾ ਗੰਦਾ ਮਿਲੇਗਾ, ਪਹਿਲੇ ਸੋਮੇ ਪਵਿੱਤਰ ਕਰਨੇ, ਪਹਿਲੇ ਝਰਨੇ ਪਵਿੱਤਰ ਕਰਨੇ ਨੇ। ਇਸ ਵਾਸਤੇ ਬਾਬਾ ਪਹਿਲੇ ਹਰਿਦੁਆਰ ਜਾਂਦਾ, ਹੋਰ ਥਾਵਾਂ ਤੇ ਨਹੀਂ ਜਾਂਦਾ, ਪਹਿਲੇ ਹਰਿਦੁਆਰ ਸੁਮੇਰ ਪਰਬਤ ਤੇ, ਬਨਾਰਸ ਜਾਂਦਾ ਔਰ ਖਾਨੇ ਕਾਬੇ ਜਾਂਦਾ ਮੱਕੇ, ਓਮਕਾਰੇਸ਼ਵਰ ਵਿੱਚ ਜਾਂਦੇ ਨੇ, ਰਾਮੇਸ਼ਵਰਮ ਵਿੱਚ ਜਾਂਦੇ ਨੇ। ਜਿੰਨੇ ਚੋਟੀ ਦੇ ਤੀਰਥ ਹਿੰਦੁਸਤਾਨ ਦੇ ਤੇ ਬਾਹਰ ਦੇ ਉੱਥੇ ਪਹਿਲੇ ਪਹੁੰਚੇ ਨੇ, ਕਿਉਂਕਿ ਇੱਥੋਂ ਹੀ ਧਰਮ ਦੀ ਗੱਲ ਲੋਕਾਂ ਤੱਕ ਪਹੁੰਚਣੀ ਸੀ ਤੇ ਇੱਥੇ ਹੀ ਗਲਤੀਆਂ ਹੋਵਣ ਤੇ ਜਗਤ ਤੱਕ ਤੇ ਆਪੇ ਗਲਤ ਪਹੁੰਚਣਾ ਸੀ, ਸਭ ਕੁਝ ਗਲਤ ਪਹੁੰਚਣਾ ਸੀ। ਇਸ ਵਾਸਤੇ ਉੱਥੇ ਉੱਥੇ ਨਾਰਾ ਲਾਇਆ ਤੇ ਤੀਰਥ ਮਜ਼ਹਬੀ ਕੇਂਦਰ ਹੋਵਣ ਤੇ ਉੱਥੇ ਆਪਣੀ ਗੱਲ ਕਹਿਣੀ, ਅੰਦਰ ਜੁਰਤ ਕਿਤਨੀ ਸੀ, ਹਿੰਮਤ ਕਿਤਨੀ ਸੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਜੁਰਤ ਜਮਾਲ ਹੈ ਕਿ ਸਾਹਿਬ ਕਮਾਲ ਹੈ, ਜਾਪ ਸਾਹਿਬ ਦੇ ਵਾਕ ਨੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ, ਹੇ ਪ੍ਰਮਾਤਮਾ ਤੇਰੇ 'ਚ ਬੜੀ ਜ਼ਰੂਰਤ ਹੈ, ਤੂੰ ਜੋ ਕੁਛ ਕਰਦਾ ਕਰ ਛੱਡਦਾ, ਕਿਸੇ ਦੀ ਪਰਵਾਹ ਨਹੀਂ ਤੈਨੂੰ। ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਹਿਣਾ, ਵੀ ਉਹ ਪੂਛ ਨਾ ਮਸਲਤ ਧਰੇ, ਜੋ ਕੁਛ ਕਰੇ ਸੋ ਆਪੇ ਕਰੇ। ਤੋ ਜ਼ਰੂਰਤ ਜਮਾਲ, ਅਕਾਲ ਪੁਰਖ ਨਾਲ ਜੁੜੇ ਭਗਤ ਜਨ ਵੀ ਜ਼ਰੂਰਤ ਜਮਾਲ ਹੋ ਜਾਂਦੇ ਨੇ। ਗੁਰੂ ਨਾਨਕ ਵਿੱਚ ਬੜੀ ਜ਼ਰੂਰਤ ਸੀ, ਹਜ਼ਾਰਾਂ ਬ੍ਰਾਹਮਣਾਂ ਦਾ ਇਕੱਠ ਬਨਾਰਸ ਵਿੱਚ ਤੇ ਇਕੱਲੇ ਗੁਰੂ ਨਾਨਕ ਮੱਥਾ ਮਾਰ ਰਹੇ, ਹਜ਼ਾਰਾਂ ਜੋਗੀਆਂ ਦਾ ਇਕੱਠ ਸੁਮੇਰ ਪਰਬਤ ਤੇ, ਔਰ ਹਜ਼ਾਰਾਂ ਸਵਾਲ ਅੱਗੋਂ ਕੀਤੇ ਜਾ ਰਹੇ ਨੇ, ਗੁਰੂ ਨਾਨਕ ਸਾਹਿਬ ਦਾ ਜਵਾਬ ਦੇਈਦੇ, ਲੱਖਾਂ ਹਾਜੀਆਂ ਦਾ ਇਕੱਠ ਤੇ ਉੱਥੇ ਗੁਰੂ ਨਾਨਕ ਆਪਣੀ ਗੱਲ ਰੱਖਦੇ ਨੇ। ਬਹੁਤ ਵੱਡੀ ਬੜੀ ਜ਼ਰੂਰਤ ਹੈ, ਬਹੁਤ ਵੱਡੀ ਗੱਲ ਹੈ। ਤੋ ਫਿਰ ਬੰਦਾ ਹੁਣ ਸੁੱਚਾ ਕਿਸ ਤਰ੍ਹਾਂ ਹੋਵੇ? ਤੋ ਸੁੱਚੇ ਹੋਣ ਦਾ ਜਿਹੜਾ ਢੰਗ ਇੱਕ ਸ਼ਬਦ ਵਿੱਚ ਦੱਸਿਆ ਉਹ ਮੈਂ ਤੁਹਾਡੇ ਸਾਹਮਣੇ ਰੱਖਾਂ ਤੇ ਸਮਾਪਤੀ ਕਰਾਂ। ਮਹਾਰਾਜ ਕਹਿੰਦੇ, ਨਾਨਕ ਚੁੱਲੀਆਂ ਸੁੱਚੀਆਂ ਜੇ ਭਰ ਜਾਣੇ ਕੋਏ, ਸੁਰ ਤੇ ਚੁੱਲੀ ਗਿਆਨ ਕੀ ਜੋਗੀ ਕਾਤ ਜਤ ਹੋਏ, ਬ੍ਰਾਹਮਣ ਚੁੱਲੀ ਸੰਤੋਖ ਕੀ ਗਿਰਹੀ ਕਾ ਸਤਦਾਨ, ਰਾਜੇ ਚੁੱਲੀ ਨਿਆਉ ਕੀ ਪੜਿਆ ਸੱਚ ਧਿਆਨ, ਪਾਣੀ ਚਿੱਤ ਨਾ ਧੋਪਈ ਮੁਖ ਪੀ ਤੇ ਤਿਖ ਜਾਏ, ਪਾਣੀ ਪਿਤਾ ਹੈ ਜਗਤ ਕਾ ਫਿਰ ਪਾਣੀ ਸਭ ਕਾ। ਪਾਣੀ ਤੇ ਪਾਲਣਾ ਕਰਦਾ, ਪਾਣੀ ਸਾਰਿਆਂ ਨੂੰ ਖਾ ਜਾਂਦਾ, ਇਸ ਵਿੱਚ ਉਤਪਤੀ ਤੇ ਪਰਲੇ ਦੋਵੇਂ ਛੁਪੇ ਹੋਏ ਨੇ, ਤੇ ਤੁਸੀਂ ਆਖੋ ਪਾਣੀ ਨਾਲ ਕੋਈ ਸੁੱਚਾ ਹੋ ਗਿਆ, ਪਵਿੱਤਰ ਹੋ ਗਿਆ, ਇਹਨਾਂ ਚੱਕਰਾਂ 'ਚ ਨਾ ਪਾਓ। ਸਾਹਿਬ ਕਹਿੰਦੇ ਨੇ ਸੁਰਤੇ ਚੁਲੀ ਗਿਆਨ ਗੇ, ਜਿਹੜਾ ਧਿਆਨ ਜੋੜਨ ਵਾਲਾ ਬੰਦਾ ਹੈ ਨਾ ਧਿਆਨੀ, ਹਿੰਦੁਸਤਾਨ ਵਿੱਚ ਇੱਕ ਧਿਆਨੀਆਂ ਦੀ ਬਕਾਇਦਾ ਜਮਾਤ ਹੈ ਜਿਹਨਾਂ ਦਾ ਕੰਮ ਹੈ ਹੋਰ ਕੁਛ ਨਾ ਕਰੋ, ਧਿਆਨ ਨੂੰ ਇਕਾਗਰ ਕਰੋ ਤੇ ਗੱਲ ਬਣ ਜਾਂਦੀ ਹੈ। ਸਿਰਫ ਧਿਆਨ, ਆਪਣੇ ਵਿਚਾਰਾਂ ਨੂੰ ਸ਼ਾਂਤ ਕਰੋ, ਤੇ ਵਿਚਾਰ ਅਗਰ ਨਹੀਂ ਸ਼ਾਂਤ ਆਉਂਦੇ ਤੇ ਸੁਲਫਾ ਗਾਂਜਾ ਲੈ ਲਓ, ਭੰਗ ਲੈ ਲਓ, ਅਫੀਮ ਲੈ ਲਓ, ਇੱਕ ਟੋਲਾ ਇਹ ਹੁਣ ਵੀ ਹੈ। ਵਿਚਾਰਾਂ ਨੂੰ ਸ਼ਾਂਤ ਕਰੋ ਤੇ ਗੱਲ ਬਣ ਜਾਂਦੀ। ਜਿਹੜੇ ਵਿਚਾਰਾਂ ਦਾ ਪ੍ਰਵਾਹ ਚੱਲਦਾ ਜਿੱਥੇ ਜਿੱਥੇ ਤੱਕ ਵਿਚਾਰ ਜਾਂਦੇ ਨੇ, ਧਿਆਨ ਖਿੰਡਦਾ, ਧਿਆਨ ਖਿੰਡਦਾ, ਬੰਦਾ ਬੇਚੈਨ ਤੇ ਦੁਖੀ ਹੁੰਦਾ, ਤੋ ਧਿਆਨ ਨੂੰ ਇਕਾਗਰ ਕਰੋ। ਨਹੀਂ ਇਕਾਗਰ ਹੁੰਦਾ ਤੇ ਕੋਈ ਨਸ਼ਾ ਲੈ ਲਓ। ਸਾਹਿਬ ਕਹਿੰਦੇ ਨਹੀਂ, ਗਿਆਨ ਤੋਂ ਬਿਨਾਂ ਧਿਆਨ ਕੋਈ ਮੈਨੇ ਨਹੀਂ ਰੱਖਦਾ। ਸੁਰ ਤੇ ਚੁਲੀ ਗਿਆਨ, ਜਿਹੜਾ ਧਿਆਨ ਜੋੜਨ ਵਾਲਾ ਹੈ ਉਹਦੇ ਕੋਲ ਗਿਆਨ ਚਾਹੀਦਾ, ਕਿਹਦੇ 'ਚ ਧਿਆਨ ਜੋੜਨਾ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵਾਕ, ਧਿਆਨ ਧਰੋ ਤਹਿ ਕੋ ਮਨ ਮੈਂ ਜਹ ਕੋ ਅਮਿਤੋਜ ਸਵੇ ਜਗ ਛਾਏ। ਜਿਸ ਦੀ ਸ਼ਕਤੀ ਖੰਡਾਂ ਬ੍ਰਹਿਮੰਡਾਂ ਵਿੱਚ ਛਾਈ ਹੋਈ ਹੈ ਉਹਦੇ 'ਚ ਧਿਆਨ ਜੋੜੋ। ਸਾਨੂੰ ਵੀ ਕਈ ਕਹਿ ਦਿੰਦੇ ਮੂਰਤੀ 'ਚ ਧਿਆਨ ਜੋੜੋ, ਵੰਡਦੇ ਲੋਕੀ ਮੂਰਤੀਆਂ, ਤੇ ਇਹ ਗੁਰਬਾਣੀ ਦੇ ਸਿਧਾਂਤ ਦੇ ਉੱਤੇ ਗੱਲ ਪੂਰੀ ਨਹੀਂ ਉਤਰਦੀ। ਧਿਆਨ ਧਰੋ ਤਹਿ ਕੋ ਮਨ ਮੈਂ ਜਹ ਕੋ ਅਮਿਤੋਜ ਸਵੇ ਜਗ ਛਾਏ। ਜਿਹਦੀ ਸ਼ਕਤੀ ਦੇ ਆਸਰੇ 'ਤੇ ਸਾਰਾ ਜਗਤ ਖੜਾ ਹੈ ਉਹਦੇ 'ਚ ਧਿਆਨ ਜੋੜੋ। ਉਹ ਕਿਹੜੀ ਸ਼ਕਤੀ ਹੈ? ਸ਼ਬਦ ਦੇ ਆਸਰੇ 'ਤੇ ਜਗਤ ਖੜਾ ਹੈ। ਉਤਪਤ ਪਰਲੋ ਸ਼ਬਦੇ ਹੋਵੇ, ਉਤਪਤੀ ਤੇ ਪਰਲੇ ਸ਼ਬਦ ਦੇ ਆਸਰੇ 'ਤੇ, ਔਰ ਸ਼ਬਦ ਤੋਂ ਸੰਸਾਰ ਪੈਦਾ ਹੋਇਆ। ਕੀਤਾ ਪਸਾਓ ਏਕੋ ਕਵਾਓ ਤਿਸ ਤੇ ਹੋਏ ਲੱਖ ਦਰਿਆਓ। ਕਿਸ ਤਰ੍ਹਾਂ ਜ਼ਿੰਦਗੀ ਦੇ ਦਰਿਆ ਇਹ ਸ਼ਬਦ ਤੋਂ ਚੱਲੇ, ਖੁਲਾਸਾ ਕਿਸੇ ਵਕਤ ਫਿਰ ਕਰਾਂਗਾ। ਸਾਹਿਬ ਕਹਿੰਦੇ ਉਸ ਸ਼ਬਦ ਵਿੱਚ ਧਿਆਨ ਜੋੜੋ, ਇੱਕ ਸ਼ਬਦ ਦਾ ਉਚਾਰਨ ਕਰੋ, ਉਹਦੇ 'ਚ ਧਿਆਨ ਜੋੜੋ। ਸ਼ਬਦ ਨੇ ਫਿਰ ਉਸ ਅਨਾਹਤ ਸ਼ਬਦ ਤੱਕ ਪਹੁੰਚਾ ਦੇਣਾ ਹੈ ਜਿਸ ਸ਼ਬਦ ਦੇ ਆਸਰੇ 'ਤੇ ਸੰਸਾਰ ਖੜਾ, ਜਿਸ ਤੋਂ ਜਗਤ ਉਤਪਤ ਹੁੰਦਾ। ਧਿਆਨ ਧਰੋ ਤਹਿ ਕੋ ਮਨ ਮੈਂ ਜਹ ਕੋ ਅਮਤੋਜ ਸਵੇ ਜਗ ਛਾਇਆ। ਤੂੰ ਧਿਆਨ ਜੋੜਨ ਲੱਗਾ, ਗਿਆਨ ਤੇਰੇ ਕੋਲ ਹੈ ਨਹੀਂ, ਸਮਝ ਹੈ ਹੀ ਨਹੀਂ, ਕਿੱਥੇ ਜੋੜਨਾ ਹੈ? ਕੋਈ ਕਹਿੰਦਾ ਦੀਵੇ ਦੀ ਲਾਟ ਜੋੜੋ, ਕੋਈ ਕੁਛ ਕਹੀ ਜਾਂਦਾ, ਕੋਈ ਕੁਛ ਕਹੀ ਜਾਂਦਾ। ਮਹਾਰਾਜ ਕਹਿੰਦੇ ਨਹੀਂ, ਪਹਿਲਾ ਵਸਤ ਸਿਆਣੀ ਹੈ ਤਾਂ ਕੀ ਜੇ ਵਪਾਰ। ਵਪਾਰ ਤੋਂ ਬਾਅਦ ਵਿੱਚ ਕਰੀ ਪਹਿਲੇ ਵਸਤੂ ਨੂੰ ਵੇਖ, ਨਹੀਂ ਠੀਕ ਵੀ ਹੈ ਕਿ ਨਹੀਂ? ਗੁਰੂ ਨਾਨਕ ਨੇ ਇੱਥੇ ਬੋਧ ਕਰਾਇਆ, ਐਵੇਂ ਜਗਤ ਕੀ ਬੇੜਾ ਚਾਲ ਨਾ ਚੱਲੀ, ਲੋਕੀ ਚੱਲ ਪੈਣ ਤੇ ਤੂੰ ਵੀ ਚੱਲ ਪਈ। ਰੱਬ ਨੇ ਤੈਨੂੰ ਅਕਲ ਦਿੱਤੀ ਹੈ, ਬੁੱਧੀ ਦਿੱਤੀ ਹੈ। ਸ਼ੇਖ ਸਾਦੀ ਸਾਹਿਬ ਕਹਿੰਦੇ, ਐ ਖੁਦਾ ਜੇ ਤੂੰ ਮੇਰੇ ਸਾਹਮਣੇ ਹਾਜ਼ਰ ਨਾਜ਼ਰ ਪ੍ਰਗਟ ਹੋ ਜਾਏ ਤੇ ਆਖੇ ਮੈਂ ਖੁਦਾ ਹਾਂ, ਤੂੰ ਕਹਿੰਦੇ ਤੇਰੀ ਦਿੱਤੀ ਹੋਈ ਮਤ ਦੇ ਉੱਤੇ ਮੈਂ ਤੈਨੂੰ ਪਰਖਾਂਗਾ, ਤੂੰ ਹੈ ਵੀ ਸਹੀ ਕਿ ਖੁਦਾ ਕਿ ਨਹੀਂ। ਮੈਂ ਭੇਡ ਨਹੀਂ ਹਾਂ ਤੇਰੇ ਪਿੱਛੇ ਚੱਲ ਪਾਉਂਗਾ, ਬੰਦਾ ਹਾਂ, ਮਨੁੱਖ ਹਾਂ। ਉਹਨੇ ਤੇ ਬੜੀ ਜੁਰਤ ਵਾਲੀ ਗੱਲ ਕਰ ਦਿੱਤੀ ਹੈ, ਬੜੀ ਹਿੰਮਤ ਵਾਲੀ ਗੱਲ ਕਰ ਦਿੱਤੀ ਹੈ ਸ਼ੇਖ ਸਾਦੀ। ਮੈਂ ਭੇਡ ਨਹੀਂ ਹਾਂ, ਮੈਂ ਬੰਦਾ ਹਾਂ, ਤੂੰ ਮੈਨੂੰ ਅਕਲ ਦਿੱਤੀ ਹੈ, ਔਰ ਅਕਲ ਸਿਰਫ ਇਸ ਵਾਸਤੇ ਦਿੱਤੀ ਹੈ ਕਿ ਮੈਂ ਵੇਖ ਸਕਾਂ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ, ਸੁਣ ਮੁੰਡੇ ਹਰਨਾਥੀਏ ਗੂੜਾ ਵੈਣ ਅਪਾਰ, ਪਹਿਲਾ ਵਸਤ ਸਿਆਣੀਏ ਤਾਂ ਕੀ ਜੇ ਵਪਾਰ। ਸੁਣ ਮੁੰਡੇ ਹਰਨਾਥੀਏ, ਕਹਿੰਦੇ ਨੇ ਸਰੀਰਕ ਅੰਗਾਂ ਦੀ ਵੱਖ ਵੱਖ ਖੂਬਸੂਰਤੀ ਪਰਮਾਤਮਾ ਨੇ ਵੰਡ ਕੇ ਦਿੱਤੀ ਹੋਈ ਹੈ। ਚਾਲ ਜਿਤਨੀ ਮਧੁਰ ਹੰਸ ਨੂੰ ਤੇ ਮੋਰ ਨੂੰ ਦਿੱਤੀ ਹੈ, ਇਤਨੀ ਹੋਰ ਕਿਸੇ ਦੀ ਨਹੀਂ। ਜਿਤਨੀ ਮਸਤ ਚਾਲ ਪਰਮਾਤਮਾ ਨੇ ਹਾਥੀ ਨੂੰ ਦਿੱਤੀ ਹੈ, ਇਤਨੀ ਹੋਰ ਨੂੰ ਨਹੀਂ। ਜਿਤਨੀ ਮਿੱਠੀ ਆਵਾਜ਼ ਕਾਦਰ ਕਰੀਮ ਨੇ ਕੋਇਲ ਨੂੰ ਦਿੱਤੀ ਹੈ, ਕਿਸੇ ਕੋਲ ਨਹੀਂ। ਔਰ ਜਿਤਨੀ ਖੂਬਸੂਰਤੀ ਹੰਸ ਦੀ ਹੈ, ਮੋਰ ਦੀ ਹੈ, ਕਹਿੰਦੇ ਨੇ ਕਿਸੇ ਕੋਲ ਨਹੀਂ। ਜਿਤਨੇ ਨੇਤਰ ਖੂਬਸੂਰਤ ਹਿਰਨ ਦੇ ਨੇ, ਤਮਾਮ ਸ਼ਾਇਰਾਂ ਦੇ ਦ੍ਰਿਸ਼ਟੀ ਵਿੱਚ ਹੋਰ ਕਿਸੇ ਦੇ ਨੇ, ਨੇਤਰ ਸੁੰਦਰ ਹਿਰਨ ਦੇ। ਇਸ ਤਰ੍ਹਾਂ ਵੱਖ ਵੱਖ ਅੰਗਾਂ ਦੀ ਗੱਲ ਹੈ, ਇਸ ਵਕਤ ਤੁਹਾਡਾ ਸਮਾਂ ਬਹੁਤਾ ਨਾ ਲਵਾਂ। ਹਰਨ ਆਖੀਏ ਹਿਰਨ ਵਰਗੀ ਅੱਖ ਰੱਖਣ ਵਾਲੀ ਹੈ। ਸਾਹਿਬ ਕਹਿੰਦੇ ਸੁਣ ਮੁੰਦੇ ਹਰਨ ਆਖੀਏ, ਐ ਬੰਦੇ ਅੱਖਾਂ ਤੇਰੇ ਕੋਲ ਬਹੁਤ ਅੱਛੀਆਂ, ਬਹੁਤ ਖੂਬਸੂਰਤ, ਬਹੁਤ ਚੰਗੀਆਂ, ਪਰ ਹਿਰਨ ਨਾਲ ਕਿਉਂ ਤਸ਼ਬੀਹ ਦਿੱਤੀ ਹੈ? ਹਿਰਨ ਦੀ ਅੱਖ ਖੂਬਸੂਰਤ ਬੜੀ ਹੈ, ਪਰ ਹਿਰਨ ਧੋਖਾ ਬੜਾ ਖਾ ਜਾਂਦਾ। ਜਿਉਂ ਧੁੱਪ ਨਾਲ ਰੇਤ ਚਮਕਦੀ ਹੈ ਨਾ, ਤੇ ਰੇਤ ਨੂੰ ਹੀ ਪਾਣੀ ਸਮਝ ਬੈਠਦਾ ਹਿਰਨ, ਹੋਰ ਜਾਨਵਰ ਨਹੀਂ। ਇੰਨੀ ਖੂਬਸੂਰਤ ਅੱਖ ਹਿਰਨ ਦੇ ਕੋਲ, ਤੇ ਧੋਖਾ ਵਿਚਾਰਾ ਅੱਖਾਂ ਤੋਂ ਹੀ ਖਾ ਜਾਂਦਾ, ਔਰ ਭਟਕਦਾ ਮਰੂ ਥਲ ਵਿੱਚ, ਬਈ ਇਹ ਪਾਣੀ ਹੈ, ਇਹ ਪਾਣੀ, ਪਾਣੀ ਆਉਂਦਾ ਨਹੀਂ, ਉੱਤੇ ਚਮਕਦੀ ਰੇਤ ਹੁੰਦੀ ਹੈ। ਉਹਨੂੰ ਮ੍ਰਿਗ ਮਰੀਚਿਕਾ ਕਹਿੰਦੇ ਨੇ, ਉਹਨੂੰ ਮ੍ਰਿਗ ਤ੍ਰਿਸ਼ਨਾ ਕਹਿੰਦੇ ਨੇ। ਆਖਿਰ ਭਟਕ ਭਟਕ ਕੇ ਉਸਦੇ ਪ੍ਰਾਣ ਚਲੇ ਜਾਂਦੇ। ਅੱਖਾਂ ਬਹੁਤ ਖੂਬਸੂਰਤ, ਪਰ ਰੇਤ ਤੇ ਪਾਣੀ ਵਿੱਚ ਅੰਤਰਾ ਨਹੀਂ ਕਰ ਸਕਦੇ। ਅੱਖ ਇਹ ਬੰਦੇ ਤੇਰੀ ਬੜੀ ਖੂਬਸੂਰਤ, ਪਰ ਝੂਠ ਤੇ ਸੱਚ ਦਾ ਅੰਤਰਾ ਹੀ ਨਹੀਂ ਕਰ ਸਕਦੇ। ਤੈਨੂੰ ਝੂਠ ਤੇ ਸੱਚ ਦਿਖਾਈ ਨਹੀਂ ਦਿੰਦਾ, ਤੈਨੂੰ ਹਕੀਕਤ ਦਾ ਪਤਾ ਹੋਣਾ ਚਾਹੀਦਾ। ਸੁਣ ਮੁੰਡੇ ਹਰਨਾਖੀਏ, ਗੂੜਾ ਵਹਿਣ ਅਪਾਰ, ਪਹਿਲਾ ਵਕਤ ਸਿਆਣੀਏ ਤਾਂ ਕੀ ਜੇ ਵਾਪਰ। ਵੇਖ ਲੈ, ਠਣਕਾ ਕੇ ਵੇਖ ਲੈ, ਤੂੰ ਬਾਜ਼ਾਰ ਵਿੱਚ ਚੀਜ਼ ਵੇਖ ਲੈਂਦਾ, ਇਸ ਤਰੀਕੇ ਨਾਲ ਸੱਚਾਈ ਨੂੰ ਵੀ ਵੇਖਣ ਦੀ ਕੋਸ਼ਿਸ਼ ਕਰ। ਸੱਚ ਕੀ ਹੈ? ਐਵੇਂ ਕੀ ਜਗਤ ਦੀ ਭੇਡਾ ਚਾਲ, ਕਦੀ ਕੋਈ ਕੁਛ ਕਹਿ ਦਿੰਦਾ, ਕਦੀ ਕੋਈ ਕੁਛ ਕਹਿ ਦਿੰਦਾ, ਔਰ ਕਤਈ ਨਾ ਚੱਲਿਆ ਕਰੋ। ਗੁਰੂ ਪੰਥ ਹੈ, ਮੈਂ ਕਿਸੇ ਵਕਤ ਲੰਬਾ ਚੌੜਾ ਜ਼ਿਕਰ ਕਰਾਂਗਾ ਕਿ ਸਾਡੇ ਵਿਅਕਤੀਗਤ ਗੁਰੂ ਨੇ ਗੁਰੂ ਪੰਥ, ਸਰੀਰਕ ਗੁਰੂ, ਅਤੇ ਰੂਹਾਨੀ ਗੁਰੂ ਨੇ ਗੁਰੂ ਗ੍ਰੰਥ। ਇਹ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਅਟਲ ਫੈਸਲਾ ਹੈ। ਗੁਰੂ ਅਮਰਦਾਸ ਜੀ ਮਹਾਰਾਜ ਨੇ 22 ਮੰਜੀਆਂ ਚਲਾਈਆਂ ਸਨ, 22 ਮਸਨ, ਔਰ ਕਹਿ ਦਿੱਤਾ ਸੀ ਇਹਨਾਂ ਬਾਈਆਂ ਦਾ ਹੁਕਮ ਮੇਰਾ ਹੀ ਹੁਕਮ ਹੈ, ਇਹਨਾਂ ਬਾਈਆਂ ਦੀ ਗੱਲ ਮੰਨਣੀ। ਇਹ 22 ਬੰਦੇ ਜਾ ਕੇ ਅੱਗੋਂ ਭ੍ਰਸ਼ਟ ਹੋ ਗਏ ਸਨ, ਇਸ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਨੇ ਕਹਿ ਦਿੱਤਾ ਗੱਲ ਖਤਮ ਮਸੰਦਾਂ ਦੀ, ਆਈਂਦਾ ਜੋ 5 ਗੱਲ ਕਹਿਣਗੇ ਉਹਨਾਂ ਦੀ ਮੰਨਣੀ। ਗੁਰੂ ਪੰਥ ਅਤੇ ਉਹੀ 5 ਪਿਆਰੇ ਹੋਣਗੇ ਜਿਨ੍ਹਾਂ ਦੀ ਜ਼ਿੰਦਗੀ ਗੁਰਬਾਣੀ 'ਤੇ ਪੂਰੀ ਉਤਰਦੀ ਹੋਵੇਗੀ, ਗੁਰਮਤਿ 'ਤੇ ਪੂਰੀ ਉਤਰਦੀ, ਅਤੇ ਉਹਨਾਂ 5 ਦਾ ਫੈਸਲਾ ਮੇਰਾ ਹੀ ਫੈਸਲਾ ਹੋਵੇਗਾ। ਇਕੱਲਾ ਬੰਦਾ ਚਾਹੇ ਕਿਤਨਾ ਹੀ ਬ੍ਰਹਮ ਗਿਆਨੀ ਪਵਿੱਤਰ ਕਿਉਂ ਨਾ ਹੋਵੇ, ਉਹਦਾ ਫੈਸਲਾ ਕੋਈ ਫੈਸਲਾ ਨਹੀਂ, ਫੈਸਲਾ ਜੋ ਹੈ 5 ਦਾ। ਅਤੇ ਬੜੀ ਦੂਰ ਦ੍ਰਿਸ਼ਟੀ ਨਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਫੈਸਲਾ ਕੀਤਾ, ਔਰ ਇਸ 'ਤੇ ਹੀ ਚੱਲਣਾ ਚਾਹੀਦਾ, ਪਰ ਨਹੀਂ ਤਾਂ ਕੌਮ ਖੇਰੂ ਖੇਰੂ ਹੋ ਜਾਏਗੀ। ਕੋਈ ਆਪਣੀ ਵਿਧੀ ਦੱਸੇਗਾ, ਕੋਈ ਆਪਣੀ, ਕੋਈ ਆਪਣੀ, ਮੈਂ ਆਪਣੀ ਦੱਸਾਂ, ਕੋਈ ਹੋਰ ਦੱਸੇ, ਅਤੇ ਉਹ ਗੁਰਬਾਣੀ 'ਤੇ ਪੂਰੀ ਨਾ ਉਤਰੇ। ਕਸਵੱਟੀ ਸਾਡੇ ਕੋਲ ਹੈ, ਜਿਵੇਂ ਸੋਨੇ ਨੂੰ ਪਰਖਣ ਦੀ ਕਸਵੱਟੀ ਹੈ ਨਾ, ਵਿਚਾਰਾਂ ਨੂੰ ਪਰਖਣ ਵਾਸਤੇ ਸਾਡੇ ਕੋਲ ਕਸਵੱਟੀ ਹੈ, ਗੁਰੂ ਗ੍ਰੰਥ ਸਾਹਿਬ, ਅਤੇ ਜਿਹੜਾ ਸੋਨਾ ਕਸਵੱਟੀ 'ਤੇ ਪੂਰਾ ਨਾ ਉਤਰੇ ਝੂਠਾ ਹੈ, ਅਸ਼ੁੱਧ ਹੈ, ਅਤੇ ਜਿਹੜੀ ਗੱਲ ਗੁਰਬਾਣੀ 'ਤੇ ਪੂਰੀ ਨਾ ਉਤਰੇ ਗਲਤ ਹੈ, ਕਤਈ ਨਾ ਮੰਨਿਆ। ਕਸਵੱਟੀ 'ਤੇ ਪੂਰੀ ਨਹੀਂ ਉਤਰੀ, ਗੁਰੂ ਗ੍ਰੰਥ ਸਾਹਿਬ 'ਤੇ ਪੂਰੀ ਨਹੀਂ ਉਤਰੀ। ਤੋ ਖੈਰ, ਸਾਹਿਬ ਕਹਿੰਦੇ ਸੁਰਤ ਚੁੜੀ ਗਿਆਨ ਕੀ, ਜਿਹੜਾ ਸੁਰਤ ਧਿਆਨੀ ਬੰਦਾ ਹੈ ਅਗਰ ਉਸਨੂੰ ਗਿਆਨ ਮਿਲ ਜਾਏ ਤਾਂ ਪਵਿੱਤਰ ਹੋਵੇਗਾ, ਵਰਨਾ ਨਹੀਂ ਹੋਵੇਗਾ। ਜੋੜਦਾ ਰਹੇ ਧਿਆਨ, ਨਸ਼ੇ ਖਾਏਗਾ, ਅਫੀਮ ਖਾਏਗਾ, ਭੰਗ ਪੀਏਗਾ, ਸ਼ਰਾਬ ਪੀਏਗਾ, ਆਪਣੇ ਵਿਚਾਰਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰੇਗਾ, ਆਖੇਗਾ ਮੇਰੀ ਸਮਾਧੀ ਲੱਗ ਗਈ ਹੈ, ਕੱਖ ਵੀ ਨਹੀਂ, ਕੁਛ ਵੀ ਨਹੀਂ ਹੋਵੇਗਾ। ਸੁਰਤ ਚੁੜੀ ਗਿਆਨ ਕੀ, ਜੋਗੀ ਕਾਜਤ ਹੋਏ, ਜਿਹੜਾ ਜੋਗੀ ਹੈ ਉਹ ਕਿਸ ਤਰ੍ਹਾਂ ਪਵਿੱਤਰ ਹੋ ਸਕਦਾ ਹੈ? ਜਤੀ ਹੋਵੇ, ਆਪਣੀ ਸਰੀਰਕ ਸਤਿਆ ਦੇ ਉੱਤੇ ਕਾਬੂ ਰੱਖ ਸਕਦਾ ਹੋਵੇ। ਸਾਹਿਬ ਗੁਰੂ ਨਾਨਕ ਨੇ ਔਰ ਕਬੀਰ ਨੇ ਅਗਾਂਹ ਚੱਲ ਕੇ ਬੜੇ ਖੁਲਾਸੇ ਕੀਤੇ ਨੇ। ਸੁਪਨੇ ਬਿੰਦ ਨਾ ਦੇਈ ਛੱਡਣਾ, ਤਿਸ ਕਾ ਜੀ ਕੋ ਜਰਾ ਨਾ ਮਰਨਾ। ਸਰੀਰਕ ਸ਼ਕਤੀ ਨੂੰ ਬਿਲਕੁਲ ਝਰਣ ਹੀ ਨਾ ਦੇਵੇ, ਆਪਣੇ ਆਪ ਦੇ ਉੱਤੇ ਕਾਬੂ ਹੋਵੇ, ਇਤਨਾ ਜੋਗੀ ਹੈ। ਅਤੇ ਜੇ ਜਤ ਨਹੀਂ ਤਾਂ ਜੋਗੀ ਕਰਦਾ, ਉਸਨੂੰ ਅਸੀਂ ਜੋਗੀ ਨਹੀਂ ਮੰਨਦੇ, ਗੁਰੂ ਨਾਨਕ ਦੀ ਆਪਣੀ ਦ੍ਰਿਸ਼ਟੀ। ਸੁਰਤੇ ਚੁਲੀ ਗਿਆਨ ਕੀ, ਜੋਗੀ ਕਾ ਜਤ ਹੋਏ, ਜੋਗੀ ਕਿਸ ਤਰ੍ਹਾਂ ਪਵਿੱਤਰ ਹੋਵੇਗਾ ਜਤ ਨਾਲ, ਧਿਆਨੀ ਕਿਸ ਤਰ੍ਹਾਂ ਪਵਿੱਤਰ ਹੋਏਗਾ ਗਿਆਨ ਨਾਲ। ਬ੍ਰਾਹਮਣ ਚੁਲੀ ਸੰਤੋਖ ਕੀ, ਕੋਈ ਪੁਜਾਰੀ ਹੈ, ਧਾਰਮਿਕ ਉਪਦੇਸ਼ਕ ਹੈ, ਉਹ ਕਿਸ ਤਰ੍ਹਾਂ ਪਵਿੱਤਰ ਹੋਏਗਾ? ਹਰ ਇੱਕ ਦੀ ਪਵਿੱਤਰਤਾ ਸਤਿਗੁਰੂ ਵੱਖ ਵੱਖ ਦੱਸਦੇ ਨੇ, ਵੱਖ ਵੱਖ, ਕਿਉਂਕਿ ਕਿਰਤ ਵੱਖ ਵੱਖ ਹੈ, ਹਰ ਇੱਕ ਦਾ ਢੰਗ ਵੱਖ ਵੱਖ ਹੈ। ਤੋ ਜੋ ਬ੍ਰਾਹਮਣ ਹੈ, ਜੋ ਪੁਜਾਰੀ ਹੈ, ਜੋ ਮਜ਼ਹਬੀ ਉਪਦੇਸ਼ਕ ਹੈ, ਜੋ ਧਾਰਮਿਕ ਉਪਦੇਸ਼ਕ ਹੈ, ਧਰਮ ਦਾ ਮੁਖੀ ਹੈ, ਉਹ ਕਿਸ ਤਰ੍ਹਾਂ ਪਵਿੱਤਰ ਹੋਵੇਗਾ? ਉਪਦੇਸ਼ ਦੇਣ ਨਾਲ ਕਤਈ ਨਹੀਂ, ਗਿਆਨ ਗਿਆਨ ਦੀ ਗੱਲ ਕਰਨ ਨਾਲ ਕਤਈ ਨਹੀਂ। ਜਿਹੜਾ ਧਿਆਨੀ ਹੈ ਉਹਨੂੰ ਤਾਂ ਕਹਿ ਦਿੱਤਾ ਗਿਆਨ ਨਾਲ ਪਵਿੱਤਰ ਹੋਵੇਗਾ, ਪਰ ਜਿਹੜਾ ਉਪਦੇਸ਼ਕ ਹੈ ਉਹਨੂੰ ਗੁਰੂ ਨਾਨਕ ਨਹੀਂ ਕਹਿੰਦੇ ਗਿਆਨ ਨਾਲ ਪਵਿੱਤਰ ਹੋਵੇਗਾ। ਇਹ ਗੱਲਾਂ ਸਾਰੀਆਂ ਵਿਚਾਰਨ ਵਾਲੀਆਂ ਨੇ। ਬ੍ਰਾਹਮਣ ਚੁਲੀ ਸੰਤੋਖ ਕੀ, ਉਹ ਪਵਿੱਤਰ ਹੋਵੇਗਾ ਸੰਤੋਖ ਨਾਲ, ਜੋ ਕੁਛ ਹੈ ਜੈਸਾ ਹੈ ਕਬੂਲ ਹੈ ਪ੍ਰਵਾਨ, ਉਹ ਇਸ ਤਰ੍ਹਾਂ ਪਵਿੱਤਰ ਹੋਵੇਗਾ, ਵਰਨਾ ਨਹੀਂ ਹੋਵੇਗਾ। ਬ੍ਰਾਹਮਣ ਚੁਲੀ ਸੰਤੋਖ ਕੀ, ਗਿਰਹੀ ਕਾ ਸਤਦਾਨ, ਹੁਣ ਗ੍ਰਸਤੀ ਕਿਸ ਤਰ੍ਹਾਂ ਪਵਿੱਤਰ ਹੋਵੇਗਾ? ਕੰਮ ਧੰਦਾ ਕਰਦਾ ਵਿਚਾਰਾ, ਬਾਲ ਬੱਚੇ ਨੇ, ਗ੍ਰਸਤੀ ਹੈ, ਉਹਨੂੰ ਚਲਾਉਣੀ ਹੀ ਪੈਂਦੀ ਹੈ, ਇਹ ਹੁਣ ਕਿਸ ਤਰ੍ਹਾਂ ਪਵਿੱਤਰ ਹੋਵੇਗਾ? ਚਲੋ ਬ੍ਰਾਹਮਣ ਤੇ ਪਵਿੱਤਰ ਹੋ ਗਿਆ ਸੰਤੋਖ ਨਾਲ, ਤੇ ਗ੍ਰਸਤੀ ਸੰਤੋਖੀ ਹੋ ਜਾਏ ਤੇ ਬਾਲ ਬੱਚਿਆਂ ਦੀ ਪਾਲਣਾ ਕਿਸ ਤਰ੍ਹਾਂ ਕਰੇ? ਗ੍ਰਸਤੀ ਸੰਤੋਖੀ ਹੋ ਜਾਏ ਤੇ ਬਾਲ ਬੱਚਿਆਂ ਦੀ ਪਾਲਣਾ ਕਿਸ ਤਰ੍ਹਾਂ ਕਰੇ? ਰਾਤ ਦੇ ਪਿਆਰ ਕਰਕੇ ਬੈਠ ਜਾਏ, ਉਹਨੂੰ ਤੇ ਕੁਝ ਭੱਜ ਦੌੜ ਕਰਨੀ ਪਏਗੀ, ਦੌੜਨਾ ਪਏਗਾ। ਤੇ ਗ੍ਰਸਤੀ ਨੂੰ ਜਤੀ ਨਹੀਂ ਕਿਹਾ, ਵੀ ਗ੍ਰਸਤੀ ਜਤ ਨਾਲ ਪਵਿੱਤਰ ਹੋਵੇਗਾ, ਗੁਰੂ ਨਾਨਕ ਇਹ ਨਹੀਂ ਕਹਿੰਦੇ ਪਏ। ਬੜਾ ਕੀਮਤੀ ਇਹ ਸ਼ਬਦ ਹੈ, ਬਹੁਤ ਕੀਮਤੀ। ਸੁਰਤੇ ਚੁਲੀ ਗਿਆਨ ਕੀ, ਜੋਗੀ ਕਾ ਜਤ ਹੋਏ। ਬ੍ਰਾਹਮਣ ਚੁਲੀ ਸੰਤੋਖ ਕੀ, ਗਿਰਹੀ ਕਾ ਸਤਦਾਨ, ਜਿਹੜਾ ਗ੍ਰਸਤੀ ਹੈ ਉਹ ਪਵਿੱਤਰ ਹੋਵੇਗਾ ਦਾਨ ਨਾਲ ਤੇ ਉੱਚੇ ਅਖਲਾਕ ਨਾਲ, ਉੱਚੇ ਆਚਰਣ ਨਾਲ, ਇੰਜ ਪਵਿੱਤਰ ਹੋਵੇਗਾ। ਕਿਉਂਕਿ ਗ੍ਰਸਤੀ ਵਿੱਚ ਭ੍ਰਸ਼ਟ ਹੋਣ ਦੀ ਬਹੁਤ ਸੰਭਾਵਨਾ ਹੈ, ਕਿਉਂਕਿ ਰਹਿਣਾ ਜੋ ਸੰਸਾਰ ਵਿੱਚ ਹੈ, ਤੋ ਸੰਸਾਰ ਵਿੱਚ ਰਹੇਗਾ, ਕਈਆਂ ਨੂੰ ਚੋਟ ਵੀ ਪਹੁੰਚਾ ਸਕਦਾ ਹੈ, ਕਈਆਂ ਨੂੰ ਅੱਗੋਂ ਵਧਣ ਤੋਂ ਵੀ ਰੋਕ ਸਕਦਾ ਹੈ। ਕਈਆਂ ਨੂੰ ਤਰ੍ਹਾਂ ਤਰ੍ਹਾਂ ਦੀ ਜ਼ਰਬ ਵੀ ਪਹੁੰਚਾ ਸਕਦਾ ਹੈ, ਬਹੁਤ ਕੁਛ ਕਰ ਸਕਦਾ ਹੈ। ਤਾਂ ਸਾਹਿਬ ਕਹਿੰਦੇ ਨਹੀਂ, ਇਹ ਪਵਿੱਤਰ ਮੇਰੇ ਅਖੰਡ ਪਾਠ ਰਖਾਉਣ ਨਾਲ ਨਹੀਂ ਹੋਵੇਗਾ, ਇਹਨੇ ਨਿਤਨੇਮ ਕਰਨ ਨਾਲ ਨਹੀਂ ਹੋਵੇਗਾ, ਮੇਰੇ ਸਾਰੀ ਰਾਤ ਕੀਰਤਨ ਸੁਣਨ ਨਾਲ ਤੇ ਕਰਨ ਨਾਲ ਨਹੀਂ ਹੋਵੇਗਾ। ਅਗਰ ਕਿਸੇ ਨੂੰ ਚੋਟ ਪਹੁੰਚਾ ਰਿਹਾ ਔਰ ਦਾਨੀ ਸੁਭਾਅ ਦਾ ਨਹੀਂ ਤੇ ਪੜਦਾ ਰਹੇ ਸਾਰੀ ਰਾਤ, ਕੀ ਹੋਣੀ? ਕੁਛ ਵੀ ਨਹੀਂ। ਵੱਖ ਵੱਖ ਗੱਲ ਮੇਰੇ ਪਾਤਸ਼ਾਹ ਨੇ ਦੱਸ ਦਿੱਤੀ ਹੈ। ਗਿਰ ਹੀ ਕਾ ਸਤ ਦਾਨ, ਰਾਜੇ ਚੁਲੀ ਨਿਆਉ ਕੀ ਪੜਿਆ ਸੱਚ ਧਿਆਨ। ਜਿਹੜਾ ਹਾਕਮ ਹੈ, ਜਿਹਦੇ ਹੱਥ ਵਿੱਚ ਕੋਈ ਤਾਕਤ ਹੈ, ਸਮਾਜ ਦਾ ਮੁਖੀ ਹੈ, ਦੇਸ਼ ਦਾ ਮੁਖੀ ਹੈ, ਹਕੂਮਤ ਦਾ ਮੁਖੀ ਹੈ, ਕਿਸੇ ਕੌਮ ਦਾ ਮੁਖੀ ਹੈ, ਤੇ ਉਹ ਕਿਸ ਤਰ੍ਹਾਂ ਪਵਿੱਤਰ ਹੋਵੇਗਾ? ਸਾਹਿਬ ਕਹਿੰਦੇ ਇਨਸਾਫ ਕਰਨ ਨਾਲ। ਹੁਣ ਸਾਰੇ ਧਾਰਮਿਕ ਕਰਮ ਉਹ ਕਰੇ ਤੇ ਇਨਸਾਫ ਹੀ ਨਾ ਕਰੇ ਮੁਖੀ ਬਣ ਕੇ, ਸਾਹਿਬ ਕਹਿੰਦੇ ਭ੍ਰਸ਼ਟ ਹੈ, ਕੁਛ ਵੀ ਨਹੀਂ। ਭਾਈ ਗੁਰਦਾਸ ਜੀ ਦਾ ਇੱਕ ਵਾਕ ਮੈਨੂੰ ਚੇਤੇ ਆ ਗਿਆ। ਉਹਨਾਂ ਨੇ ਮੌਜੂਦਾ ਸਮੇਂ ਦੀ ਤਸ਼ਰੀਹ ਕੀਤੀ ਹੈ, ਇਸ ਮੌਜੂਦਾ ਯੁੱਗ ਦੀ। ਚੰਦਨ ਕੀ ਬਾਰ ਜੈਸੇ ਦੀਜੀਅਤ ਬਬੂਰ ਬ੍ਰਹਮ ਕੰਚਨ ਸਪਟ ਮਦ ਕਾਂਚ ਗ੍ਰਹਿ ਰਾਖੀਏ। ਭਾਈ ਸਾਹਿਬ ਕਹਿੰਦੇ ਮੈਂ ਇੱਕ ਕਿਸਾਨ ਨੂੰ ਵੇਖਿਆ, ਉਹ ਚੰਦਨ ਦੇ ਲੱਕੜਾਂ ਦੀ ਵਾਲ ਆਪਣੇ ਖੇਤ ਦੇ ਆਲੇ ਦੁਆਲੇ ਲਾਵੇ ਪਿਆ, ਤੇ ਚੰਦਨ ਬੜੀ ਕੀਮਤੀ, ਬਹੁਤ ਕੀਮਤੀ ਲੱਕੜ, ਥੋੜਾ ਥੋੜਾ ਚੰਦਨ ਉਸਦੀ ਵੀ ਬੜੀ ਕੀਮਤ। ਤੇ ਭਾਈ ਸਾਹਿਬ ਕਹਿੰਦੇ ਚੰਦਨ ਦੀ ਉਹਨੇ ਵਾਲ ਲਾਈ ਹੋਈ ਖੇਤ ਦੇ ਚਾਰੋਂ ਪਾਸੇ। ਤੇ ਭਾਈ ਸਾਹਿਬ ਕਹਿੰਦੇ ਮੈਂ ਪੁੱਛਿਆ ਤੂੰ ਅੰਦਰ ਕੇਸਰ ਬੀਜਿਆ ਕੀ ਬੀਜਿਆ? ਚੰਦਨ ਦੀ ਵਾਲ ਲਾਈ। ਉਹ ਕਹਿਣ ਲੱਗਾ ਨਹੀਂ, ਅੰਦਰ ਤੇ ਕਿੱਕਰਾਂ ਦੇ ਬੂਟੇ ਲਾਏ ਨੇ। ਚੰਦਨ ਕੀ ਬਾਰ ਜੈਸੇ ਦੀਜੀਅਤ ਬਬੂਰ ਬ੍ਰਹਮ ਕੰਚਨ ਸਪਤਮਦ ਕਾਂਚ ਗ੍ਰਹਿ ਰਾਖੇ। ਫਿਰ ਭਾਈ ਸਾਹਿਬ ਕਹਿੰਦੇ ਉਹਦੇ ਘਰ ਵਿੱਚ ਵੇਖਿਆ ਬਕਸਾ ਸੋਨੇ, ਸੋਨੇ ਦਾ ਸੰਦੂਕ ਬਹੁਤ ਵੱਡਾ। ਤੇ ਭਾਈ ਸਾਹਿਬ ਕਹਿੰਦੇ ਮੈਂ ਪੁੱਛਿਆ ਹੁਣ ਸੋਨੇ ਦਾ ਜੇ ਸੰਦੂਕ ਹੈ ਇਹਦੇ ਵਿੱਚ ਹੀਰੇ ਰਤਨ ਰੱਖਣ ਕੀ ਰੱਖਿਆ? ਕਹਿੰਦਾ ਨਹੀਂ, ਕੱਚ ਰੱਖਿਆ ਤੇ ਪੱਥਰ ਰੱਖੇ, ਕੱਚ ਤੇ ਪੱਥਰ ਛੁਪਾ ਕੇ ਰੱਖਿਆ ਸੋਨੇ ਦੇ ਬਕਸੇ 'ਚ, ਤੇ ਕਿੱਕਰਾਂ ਨੂੰ ਛੁਪਾ ਕੇ ਰੱਖਿਆ ਚੰਦਨ ਦੇ ਆਲੇ ਦੇ। ਭਾਈ ਸਾਹਿਬ ਕਹਿਣਾ ਕੀ ਚਾਹੁੰਦੇ ਨੇ? ਸਾਧਨ ਦੁਰਾਏ ਕੇ ਅਸਾਧ ਅਪਰਾਧ ਕਰੇ, ਉਲਟਈ ਚਾਲ ਕਲੀ ਕਾਲ ਬ੍ਰਹਮ ਬਾਖੀ। ਕਲਯੁਗ ਦੇ ਚ ਇਹ ਉਲਟੀ ਚਾਲ ਹੋਵੇਗੀ ਕਿ ਧਰਮ ਦੇ ਮੁਖੀ ਹੀ ਮਹਾ ਅਧਰਮੀ ਹੋਣਗੇ। ਚਾਰੋਂ ਪਾਸੇ ਵਾਰ ਚੰਦਨ ਦੀ, ਅੰਦਰ ਵਿਕਾਰਾਂ ਦੇ ਕਿੱਕਰ। ਉਂਝ ਧਰਮ ਦੇ ਮੁਖੀ ਨੇ ਜੀ, ਉਂਝ ਧਰਮ ਦੇ ਆਗੂ ਨੇ ਜੀ। ਬਕਸਾ ਸੋਨੇ ਦਾ ਬੜਾ ਚਮਕੇਗਾ, ਬੜੀ ਗੱਲ ਹੋਵੇਗੀ, ਪਰ ਭਾਈ ਸਾਹਿਬ ਕਹਿੰਦੇ ਨੇ ਖੋਲ ਕੇ ਵੇਖਣਾ ਪੱਥਰ ਹੀ ਪਏ ਹੋਣਗੇ, ਹੋਰ ਕੁਛ ਨਹੀਂ। ਕੱਚ ਪਿਆ, ਬਾਹਰੋਂ ਧਰਮ ਹੀ ਦਿਸੇਗਾ, ਧਰਮ ਦਾ ਮੁਖੀ ਹੈ ਜੀ। ਇਸ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਖੋਲਿਆ, ਅਕ੍ਰਿਤ ਕ੍ਰਿਤ ਕਾਰਨੋ ਅਨਿਤ ਨਿਤ ਹੋਏਗੇ, ਤਿਆਗ ਧਰਮਣੋ ਤ੍ਰਿਆ ਕੁਨਾਰ ਸਾਧ ਜੋਏਗੇ। ਦਸਮ ਗ੍ਰੰਥ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿ ਸਾਧੂ ਹੀ ਅਸਾਧੂ ਹੋਵੇਗਾ, ਲੋਕੀ ਸਾਧੂ ਜਾਣ ਕੇ ਪੂਜਣਗੇ, ਮਹਾ ਅਸਾਧੂ ਹੋਵੇਗਾ। ਔਰ ਤਿਆਗ ਧਰਮਣੋ ਤ੍ਰਿਆ ਕੁਨਾਰ ਸਾਧ ਜੋਏਗੇ, ਜਿਹੜੀ ਇਸਤਰੀ ਆਪਣਾ ਧਰਮ ਤਿਆਗ ਬੈਠੀ ਹੋਵੇਗੀ, ਇਹਨਾਂ ਸਾਧੂਆਂ ਦੇ ਆਲੇ ਦੁਆਲੇ ਉਹ ਹੀ ਜ਼ਿਆਦਾ ਇਕੱਠੀਆਂ ਹੋਣਗੀਆਂ। ਗੁਰੂ ਗੋਬਿੰਦ ਸਿੰਘ ਜੀ ਦੇ ਦਸਮ ਗ੍ਰੰਥ ਦੇ ਵਾਕ ਮੈਂ ਤੁਹਾਡੇ ਸਾਹਮਣੇ ਰੱਖਦਾ ਪਿਆ। ਬੜੇ ਬੜੇ ਆਸ਼ਰਮ ਭ੍ਰਸ਼ਟ ਨੇ, ਇਹ ਗੱਲ ਵੱਖਰੀ, ਉਹ ਭ੍ਰਸ਼ਟਪਣਾ ਤੁਹਾਡੇ ਤੱਕ ਆਇਆ ਹੋਵੇ ਨਾ ਆਇਆ, ਮੈਂ ਇਸ ਤਰੀਕੇ ਨਾਲ ਦੇਖਿਆ। ਤਿਆਗ ਧਰਮਣੋ ਤ੍ਰਿਆ ਕੁਨਾਰ ਸਾਧ ਜਾਏਗੇ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਇਹ ਅਗੰਮੀ ਵਾਕ, ਧਰਮ ਦਾ ਮੁਖੀ ਅਧਰਮੀ। ਔਰ ਭਾਈ ਸਾਹਿਬ ਕਹਿੰਦੇ ਨੇ ਥੋੜਾ ਜਿਹਾ ਅੰਦਰ ਝਾਤ ਮਾਰ ਕੇ ਵੇਖਣਾ ਕਿੱਕਰਾਂ ਦੇ ਬੂਟੇ। ਹੁਣ ਹੋਵੇ ਬੰਦਾ ਧਰਮ ਦਾ ਮੁਖੀ, ਚਲੋ ਬਾਹਰ ਦੀ ਗੱਲ ਛੱਡੋ, ਅਸੀਂ ਗੁਰਮਤ ਨੂੰ ਲਈਏ, ਸਾਡੇ ਚ ਧਰਮ ਦੇ ਮੁਖੀ ਕੌਣ? ਗੁਣੀ, ਗਿਆਨੀ, ਗ੍ਰੰਥੀ, ਰਾਗੀ, ਪ੍ਰਬੰਧਕ, ਸਿਕੱਤਰ ਤੇ ਪ੍ਰਧਾਨ, ਇਹ ਹੀ ਨੇ ਨਾ, ਇਹਨਾਂ ਦੇ ਤੇ ਜ਼ਿੰਮੇਵਾਰੀ ਹੈ ਧਰਮ ਦੇ ਮੁਖੀ ਨੇ। ਹੁਣ ਖਿਮਾ ਕਰਨੀ, ਪ੍ਰਧਾਨ ਦਾ ਮਤਲਬ ਹੈ ਗੁਰੂ ਘਰ ਦਾ ਸਿਰਮੌਰ ਬੰਦਾ, ਤੇ ਉਸ ਤੋਂ ਧਰਮ ਦੀ ਪ੍ਰੇਰਣਾ ਨਾ ਮਿਲੇ। ਗਿਆਨੀ, ਗੁਣੀ, ਰਾਗੀ, ਧਰਮ ਦੀ ਗੱਲ ਇਹਨਾਂ ਨੇ ਜਗਤ ਤੱਕ ਪਹੁੰਚਾਉਣੀ। ਧਰਮ ਬੜਾ ਨਿਰਮਲ ਤੇ ਇਹਨਾਂ ਦੇ ਭਾਂਡੇ ਬੜੇ ਗੰਦੇ ਹੋਣ, ਤੇ ਜਿਹਦੇ ਚ ਧਰਮ ਦੀ ਗੱਲ ਜਗਤ ਤੱਕ ਪਹੁੰਚਾਉਣ, ਗੰਦੇ ਭਾਂਡੇ ਵਿੱਚ ਭੋਜਨ ਪਾਉਣਗੇ ਉਹ ਗੰਦਾ ਹੋ ਜਾਏਗਾ। ਇਹ ਤੇ ਭਾਂਡੇ ਨੇ, ਜੇ ਭਾਂਡੇ ਹੀ ਗੰਦੇ ਹੋਏ ਤੇ ਜਗਤ ਤੱਕ ਤੇ ਸੁੱਚੀ ਚੀਜ਼ ਨਹੀਂ ਪਹੁੰਚਣੀ, ਇਹ ਹੀ ਗੰਦੇ ਹੋਏ। ਭਾਈ ਸਾਹਿਬ ਕਹਿੰਦੇ ਨੇ ਮੈਂ ਦੇਖਦਾ ਪਿਆ, ਸਾਧਨ ਦੁਰਾਏ ਕੇ ਅਸਾਧ ਅਪਰਾਧ ਕਰੇ, ਉਲਟਈ ਚਾਲ ਕਲੀ ਕਾਲ ਬ੍ਰਹਮ ਬਾਕੀ। ਇਹ ਕਲਯੁਗ ਵਿੱਚ ਉਲਟੀ ਚਾਲ ਕਿ ਕਿੱਕਰਾਂ ਦੇ ਆਲੇ ਦੁਆਲੇ ਚੰਦਨ ਦੀ ਵਾੜ। ਖਿਮਾ ਕਰਨੀ, ਜਦ ਬੰਦਾ ਅੰਦਰੋਂ ਸ਼ੌਕ ਕਰਕੇ ਧਰਮੀ ਹੋਵੇ, ਤਾਂ ਫਿਰ ਅੰਦਰੋਂ ਬਾਹਰੋਂ ਹੀ ਧਰਮੀ ਹੁੰਦਾ। ਮਜ਼ਬੂਰੀ ਕਰਕੇ ਧਰਮੀ ਹੋਵੇ ਫਿਰ ਅੰਦਰੋਂ ਬਾਹਰੋਂ ਨਹੀਂ ਹੁੰਦਾ, ਬਾਹਰੋਂ ਹੀ ਧਰਮੀ ਦਿਖਾਈ ਦਿੰਦਾ, ਅੰਦਰੋਂ ਨਹੀਂ ਹੁੰਦਾ। ਕੁਝ ਲੋੜ ਕਰਕੇ ਧਰਮ ਦਾ ਮੁਖੀ ਬਣਿਆ। ਹੁਣ ਧਰਮ ਦੇ ਮੁਖੀ 'ਚ ਅਸੀਂ ਸਾਰੇ ਆ ਜਾਂਦੇ ਹਾਂ, ਰਾਗੀ ਨੇ, ਗ੍ਰੰਥੀ ਨੇ, ਮੇਰੇ ਵਰਗੇ ਪ੍ਰਚਾਰਕ ਨੇ, ਢਾਡੀ ਨੇ, ਸਿਕੱਤਰ ਨੇ, ਪ੍ਰਧਾਨ ਨੇ, ਗੁਰਦੁਆਰਿਆਂ ਦੇ ਮੈਂਬਰ ਸਾਹਿਬਾਨ ਨੇ, ਇਹ ਸਾਰੇ ਧਰਮ ਦੇ ਮੁਖੀ। ਇਹਨਾਂ ਦੀ ਜ਼ਿੰਮੇਵਾਰੀ ਹੈ ਧਰਮ ਦੀ ਗੱਲ ਜਗਤ ਤੱਕ ਪਹੁੰਚਾਉਣੀ, ਗੁਰਮਤ ਦੀ ਗੱਲ ਜਗਤ ਤੱਕ ਪਹੁੰਚਾਉਣੀ। ਅਤੇ ਜੇ ਇਹਨਾਂ ਦੇ ਰਾਹੀਂ ਗੁਰਮਤ ਦੀ ਗੱਲ ਨਾ ਪਹੁੰਚਦੀ ਹੋਵੇ ਤਾਂ ਜ਼ਿੰਮੇਵਾਰੀ ਦੀ ਇਹ ਉਲੰਘਣਾ ਪੈ ਕਰਦਾ। ਇਹ ਤਾਂ ਫਿਰ ਗਲਤ ਕੰਮ ਹੋਇਆ। ਇਹ ਤੇ ਇੰਝ ਹੋਇਆ, ਬਕਸਾ ਸੋਨੇ ਦਾ ਬਾਹਰੋਂ ਧਰਮੀ ਪਿਆ, ਜਿਸ ਦਿਨ ਖੋਲ੍ਹ ਕੇ ਦੇਖੀ ਤੇ ਪੱਥਰ ਪਏ ਨੇ, ਇੱਟਾਂ ਪਈਆਂ ਨੇ, ਕੱਚ ਪਿਆ। ਭਾਈ ਗੁਰਦਾਸ ਜੀ ਨੇ ਬੜੀ ਜ਼ੁਰਤ ਕੀਤੀ ਔਰ ਇਸ ਤਰ੍ਹਾਂ ਦੀ ਭਵਿਸ਼ ਬਾਣੀਆਂ ਕੀਤੀਆਂ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਹੋਰ ਵੀ ਕਹਿੰਦੇ ਨੇ, ਇਸ ਕਲਯੁਗ ਮੈਂ ਬਹੁਤ ਡਰੇ, ਪੰਚ ਚੋਰ ਝਗੜਾ ਹੈ, ਕਾਮ ਕ੍ਰੋਧ ਲੋਭ ਮੋਹ ਅਭਿਮਾਨ ਵਧਾ ਹੈ, ਬੜੇ ਧੜੇ ਹੋਣਗੇ। ਇੱਕ ਧਰਮ ਵਿੱਚ ਕਈ ਕਈ ਧੜੇ ਖੜੇ ਹੋ ਜਾਣਗੇ। ਗੁਰੂ ਨਾਨਕ ਦੇ ਵਾਕ, ਇੱਕ ਸੱਜੇ ਖਿੱਚੇਗਾ, ਇੱਕ ਖੱਬੇ ਖਿੱਚੇਗਾ। ਹੁਣ ਸਾਡੇ ਵਿੱਚ ਹੀ ਕਈ ਕਹਿੰਦੇ ਨੇ ਇਹ ਗੁਰਮਤ ਹੈ, ਇਹ ਗੁਰਮਤ ਹੈ, ਲੜਨਗੇ, ਖੱਪਣਗੇ। ਉਹਨਾਂ ਨੂੰ ਕੌਣ ਆ ਕੇ ਗੁਰਮਤ ਦਾ ਫੈਸਲਾ ਹੋਇਆ ਪਿਆ, ਪੰਥ ਨੇ ਫੈਸਲਾ ਕਰ ਦਿੱਤਾ, ਸਿੱਖ ਰਹਿਤ ਮਰਿਆਦਾ ਇੱਕ ਫੈਸਲਾ ਬਣ ਗਿਆ, ਇੱਕ ਵਿਧਾਨ ਬਣ ਗਿਆ। ਤੁਹਾਡੀਆਂ ਸਾਰੀਆਂ ਗੱਲਾਂ ਝੂਠੀਆਂ, ਤੁਸੀਂ ਪੰਥ ਤੋਂ ਵੱਡੇ ਨਹੀਂ ਹੋ। ਔਰ ਉਹ ਫੈਸਲਾ ਅਕਾਲ ਤਖ਼ਤ ਤੇ ਹੋਇਆ, ਹਰਿਮੰਦਰ ਸਾਹਿਬ ਦੇ ਵਿੱਚ ਹੋਇਆ। ਉਹਦੇ 'ਚ ਦੁਰਾਚਾਰੀ ਬੰਦੇ ਨਹੀਂ ਸਨ, ਕੌਮ ਦੇ ਸੰਤ, ਮਹਾਤਮਾ, ਗੁਣੀ, ਗਿਆਨੀ, ਪ੍ਰੋਫੈਸਰ, ਹੋਰ ਆਲਮ, ਕਵੀ ਸਾਰੇ ਉਹਦੇ 'ਚ ਇਕੱਠੇ ਸਨ। ਇੱਕ ਬੰਦੇ ਨੇ ਖਰੜਾ ਨਹੀਂ ਤਿਆਰ ਕੀਤਾ। ਸਿੱਖ ਰਹਿਤ ਮਰਿਆਦਾ ਵਿੱਚ 50-60 ਬੰਦੇ ਇਕੱਠੇ ਬੈਠੇ ਸਨ, ਚੋਟੀ ਦੇ ਸੰਤ, ਚੋਟੀ ਦੇ ਮਹਾਤਮਾ, ਚੋਟੀ ਦੇ ਆਲਮ, ਚੋਟੀ ਦੇ ਵਿਦਵਾਨਾਂ ਨੇ ਮਿਲ ਕੇ ਸਿੱਖ ਰਹਿਤ ਮਰਿਆਦਾ ਬਣਾਇਆ। ਇੱਕ ਜਣਾ ਖਣਾ ਖੜਾ ਹੋ ਜਾਂਦਾ, ਕਹਿੰਦਾ ਨਹੀਂ ਜੀ ਇਹ ਤਾਂ ਸਾਨੂੰ ਪ੍ਰਵਾਨ ਨੇ, ਵੀ ਤੈਨੂੰ ਇਹ ਰਹਿਤ ਮਰਿਆਦਾ ਪ੍ਰਵਾਨ ਨੇ, ਤੇ ਕੌਮ ਨੂੰ ਹਿੰਮਤ ਕਰਨੀ ਚਾਹੀਦੀ, ਉਹਨੂੰ ਕਹਿ ਦੇਣਾ ਚਾਹੀਦਾ ਤੂੰ ਸਾਨੂੰ ਪ੍ਰਵਾਨ ਨਹੀਂ, ਗੱਲ ਖਤਮ, ਬਸ ਗੱਲ ਖਤਮ, ਇੱਥੇ ਗੱਲ ਮੁੱਕਦੀ ਹੈ। ਨਹੀਂ ਤੇ ਕੌਮ ਖੇਰੂ ਖੇਰੂ ਹੋ ਜਾਏਗੀ, ਕੌਮ ਟੁਕੜਿਆਂ ਟੁਕੜਿਆਂ 'ਚ ਹੋ ਜਾਏਗੀ। ਔਰ ਫਿਰ ਮੈਂ ਅਰਜ਼ ਕਰਾਂ, ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫੈਸਲਾ ਮੁਖੀ ਕਿਸ ਤਰ੍ਹਾਂ ਪਵਿੱਤਰ ਹੋਣਗੇ? ਧਰਮ ਦਾ ਮੁਖੀ ਹੈ, ਸਮਾਜ ਦਾ ਮੁਖੀ ਹੈ, ਦੇਸ਼ ਦਾ ਮੁਖੀ ਹੈ, ਕਿਸੇ ਬਰਾਦਰੀ ਦਾ ਮੁਖੀ ਹੈ, ਮੁਖੀ ਹੈ, ਤਾਕਤ ਹੈ ਅਗਾਂਹ ਚਲਾਉਣ ਦੀ। ਤੋ ਬ੍ਰਾਹਮਣ ਚੁਲੀ ਸੰਤੋਖ ਕੀ ਗਿਰਹੀ ਕਾਸ਼ਤ ਦਾਨ, ਰਾਜੇ ਚੁਲੀ ਨਿਆਉ ਕੀ ਪੜਿਆ ਸੱਚ ਦਿਆਂ। ਨਿਆਉ ਕਰੇ, ਇਨਸਾਫ ਕਰੇ, ਮੁਖੀ ਬੰਦਾ ਇਨਸਾਫ ਕਰੇ। ਇਨਸਾਫ ਕੀ ਹੈ, ਸੱਚਾਈ ਕੀ ਹੈ? ਬੈਠਾ ਕੁਰਸੀ ਤੇ ਹੋਵੇ ਹੋਵੇ ਮੁਖੀ, ਤੇ ਗੱਲ ਗੱਲ ਵਿੱਚ ਬੇਇਨਸਾਫੀ, ਗੱਲ ਗੱਲ ਵਿੱਚ ਗਲਤੀਆਂ। ਸਾਹਿਬ ਕਹਿੰਦੇ ਕਿਤਨਾ ਵੀ ਪਾਠ ਕਰੇ ਪਵਿੱਤਰ ਨਹੀਂ ਹੋਵੇ, ਕਤਾਈ ਨਹੀਂ। ਪੜੇ ਸੱਚ ਗਿਆਨ, ਇੱਕ ਆਲਮ ਬੰਦਾ ਹੈ ਉਹ ਕਿਸ ਤਰ੍ਹਾਂ ਪਵਿੱਤਰ ਹੋਵੇਗਾ? ਬੜੀਆਂ ਡਿਗਰੀਆਂ ਨੇ ਉਸਦੇ ਕੋਲ, ਚਤੁਰਵੇਦੀ ਹੈ। ਹਿੰਦੁਸਤਾਨ ਵਿੱਚ ਪੜ੍ਹਾਈ ਦੀਆਂ ਡਿਗਰੀਆਂ ਮਿਲਦੀਆਂ ਸਨ ਪੁਰਾਣੇ ਵਕਤ ਵਿੱਚ, ਚਤੁਰਵੇਦੀ, ਤ੍ਰਿਵੇਦੀ, ਦੁਵੇਦੀ, ਖਟਸ਼ਾਸਤਰੀ, ਉਪਾਧਿਆਇ, ਇਹ ਡਿਗਰੀਆਂ ਹੁੰਦੀਆਂ ਸਨ ਸਭ ਤੋਂ ਵੱਡੀਆਂ। ਬਈ ਇਹ ਸ਼ਾਸਤਰੀ ਹੈ, ਇਹ 6 ਸ਼ਾਸਤਰਾਂ ਦਾ ਗਿਆਤਾ। ਉਪਾਧਿਆਇ, ਇਹਨੇ ਸਾਰੀਆਂ ਉਪਨਿਸ਼ਦਾਂ ਪੜ੍ਹ ਲਈਆਂ। ਚਤੁਰਵੇਦੀ ਨੇ 4 ਵੇਦ ਪੜ੍ਹ ਲੈਣ, ਤ੍ਰਿਵੇਦੀ ਨੇ 3 ਪੜ੍ਹ ਲੈਣੇ, ਦੁਵੇਦੀ ਨੇ 2 ਪੜ੍ਹ ਲੈਣੇ, ਇਹ ਡਿਗਰੀਆਂ ਮਿਲਦੀਆਂ ਸਨ ਬਨਾਰਸ ਤੋਂ। ਇਹ ਜਿਹਦੇ ਕੋਲ ਹੋਵਣ ਉਹਨੂੰ ਸਿਆਣਾ ਮੰਨਿਆ ਜਾਂਦਾ ਸੀ, ਵੀ ਬੜਾ ਆਲਮ ਹੈ, ਬੜਾ ਵਿਦਵਾਨ ਹੈ। ਤੇ ਅੱਜ ਵੀ ਬੜੀਆਂ ਬੜੀਆਂ ਯੂਨੀਵਰਸਿਟੀਆਂ, ਕਾਲਜ ਨੇ ਆਖਿਰ ਕਿਸੇ ਤਰੀਕੇ ਦੀ ਵਿਦਿਆ ਪ੍ਰਾਕਿਰਤਿਕ ਹੀ ਮਿਲਦੀ ਹੈ, ਤੇ ਕਿਸੇ ਹੱਦ ਤੱਕ ਦੇਖਿਆ ਜਾਏ ਵੇਦਾਂ ਵਿੱਚ ਵੀ ਬਹੁਤਾ ਗਿਆਨ ਪ੍ਰਾਕਿਰਤਿਕ ਸੀ, ਬਾਹਰ ਦਾ ਹੀ ਸੀ। ਜੋਤਿਸ਼ ਵਿੱਦਿਆ ਲੈ ਲਓ, ਸੰਗੀਤ ਵਿੱਦਿਆ ਲੈ ਲਓ, ਇਸ ਤੋਂ ਇਲਾਵਾ ਕਵਿਤਾ ਲੈ ਲਓ, ਗ੍ਰਹਿ ਨਛੱਤਰਾਂ ਦਾ ਗਿਆਨ ਲੈ ਲਓ ਬਹੁਤਾ ਹੈ, ਔਰ ਆਯੁਰਵੇਦਿਕ ਲੈ ਲਓ, ਹਿਕਮਤ ਦਾ ਗਿਆਨ, ਜੜੀ ਬੂਟੀਆਂ ਦੇ ਵੇਦਾਂ ਚੋਂ ਨਿਕਲਿਆ, ਇਹ ਲੋਕੀ ਪੜ੍ਹਦੇ ਸਨ। ਹੁਣ ਸਾਹਿਬ ਕਹਿੰਦੇ ਪੜਿਆ ਸੱਚ ਗਿਆਨ, ਪੜਿਆ ਹੋਇਆ ਮਨੁੱਖ ਕਿਸ ਤਰ੍ਹਾਂ ਪਵਿੱਤਰ ਹੋਏਗਾ? ਉਹ ਧਿਆਨ ਸੱਚ ਵਿੱਚ ਜੋੜੇ, ਪਵਿੱਤਰ ਹੋ ਜਾਏ, ਨਹੀਂ ਤੇ ਕਿਤਨਾ ਵੀ ਪੜ ਜਾਏ ਨਹੀਂ ਪਵਿੱਤਰ ਹੋਵੇਗਾ। ਇੱਕ ਬੰਦੇ ਦੇ ਹੱਥ ਵਿੱਚ ਤਾਕਤ ਹੈ, ਕਿਸ ਤਰ੍ਹਾਂ ਪਵਿੱਤਰ ਹੋਵੇਗਾ? ਇਨਸਾਫ ਕਰੇ, ਪਵਿੱਤਰ ਹੋਵੇਗਾ, ਵਰਨਾ ਨਹੀਂ ਹੋਵੇਗਾ। ਗ੍ਰਸਤੀ ਪਵਿੱਤਰ ਹੋਏਗਾ ਪਰਉਪਕਾਰੀ ਬਿਰਤੀ ਨਾਲ, ਉੱਚਾ ਇਖਲਾਸ ਤੇ ਦਾਨ। ਉਪਦੇਸ਼ਕ ਪਵਿੱਤਰ ਹੋਵੇਗਾ, ਬ੍ਰਾਹਮਣ ਪਵਿੱਤਰ ਹੋਵੇਗਾ ਸੰਤੋਖੀ ਹੋਣ ਨਾਲ, ਜੋਗੀ ਪਵਿੱਤਰ ਹੋਵੇਗਾ ਜਤੀ ਹੋਣ ਨਾਲ, ਧਿਆਨੀ ਪਵਿੱਤਰ ਹੋਵੇਗਾ ਗਿਆਨ ਨਾਲ। ਇਸ ਤੋਂ ਉਲਟ ਜੋ ਕੁਛ ਵੀ ਕਰੇਗਾ ਪਵਿੱਤਰ ਨਹੀਂ ਹੋਵੇਗਾ। ਕਹੋ ਨਾਨਕ ਸੱਚ ਦਿਆਈਏ, ਸੁੱਚ ਹੋਵੇ ਤਾਂ ਸੱਚ ਪਾਈਏ, ਇਸ ਤਰੀਕੇ ਨਾਲ ਸੁੱਚਾ ਹੋਵੇਗਾ। ਪਾਣੀ ਚਿੱਤ ਨਾ ਧੋ ਪਈ, ਮੁੱਖ ਪੀ ਤੇ ਤਿੱਖ ਜਾਏ। ਪਾਣੀ ਦੇ ਨਾਲ ਕਦੀ ਚਿੱਤ ਡੁੱਲਦਾ? ਬਾਹਰ ਦੀ ਸੁਚੇਮ ਨਾਲ ਕਦੀ ਚਿੱਤ ਡੁੱਲਦਾ? ਇਸ ਤਰੀਕੇ ਨਾਲ ਬੰਦਾ ਸੁੱਚਾ ਹੁੰਦਾ। ਸਾਰੀਆਂ ਪੰਕਤੀਆਂ ਗੁਰਬਾਣੀ ਦੀਆਂ ਤੇ ਇਹਦੇ ਅਰਥ ਮੈਂ ਤੁਹਾਡੇ ਸਾਹਮਣੇ ਰੱਖੇ ਨੇ। ਮੇਰੇ ਪਾਤਸ਼ਾਹ ਬਖਸ਼ਿਸ਼ ਕਰਨ, ਅਸੀਂ ਜਿੱਥੇ ਜਿੱਥੇ ਵੀ ਖੜੇ ਹਾਂ, ਸਾਡੇ ਵਿੱਚ ਕੋਈ ਧਿਆਨੀ ਹੋਵੇ ਉਹਦੇ ਕੋਲ ਗਿਆਨ ਚਾਹੀਦਾ। ਸਾਡੇ ਵਿੱਚ ਕੋਈ ਜੋਗੀ ਹੈ ਚਲੋ ਪ੍ਰਵਾਨ ਹੈ, ਪਰ ਜਤ ਚਾਹੀਦਾ। ਸਾਡੇ ਵਿੱਚ ਗ੍ਰਸਤੀ ਹੈ, ਪਰਉਪਕਾਰੀ ਬਿਰਤੀ ਤੇ ਦਾਨ ਚਾਹੀਦਾ। ਸਾਡੇ ਵਿੱਚ ਕੋਈ ਉਪਦੇਸ਼ਕ ਤੇ ਬ੍ਰਾਹਮਣ ਹੈ ਤਾਂ ਫਿਰ ਸੰਤੋਖ ਚਾਹੀਦਾ। ਸਾਡੇ ਵਿੱਚ ਕਿਸੇ ਦੇ ਹੱਥ ਵਿੱਚ ਤਾਕਤ ਹੈ, ਮੁਖੀ ਹੈ, तो फिर न्याय चाहिए, इंसाफ चाहिए। और साडे विच कोई बहुत पढ़िया लिखा है, आलम फाजल है, तो फिर ध्यान सच का चाहिए। तो हुण मैं देखदा जिहड़ा बहुत पढ़िया लिखिया हो जाए वह गुरुद्वारा छड़ देंदा, जिहदे हथ च बहुत ही ताकत आ जाए वह गुरुद्वारे च नहीं आते, सत्संग च नहीं आते। मैं समुची दुनिया च घूम फिर के देखा, आम दरम्याने बंदे गुरुद्वारे च आते, जो जिंदगी के किसी पहली थोड़े जि अगे चले गए नहीं आते, वो समझते लोड़ ही नहीं। तो साहब कहने झूठे का झूठा रहेगा, योजना के बंदे कहने चलो की करना है, सतसंगत जाके मन चंगा होना चाहिए, तो मन कि चीज़ ना चंगा करेगा, यही चंगी चीज है, इस तो बिना और किस तरह चंगा करेगा। कोई जादूगरी कोई अलादीन का चिराग तो ले आवेगा बगदाद तो अपने हिरदे को चंगा करेगा, चंगे कर्म देते यही ढंग ने, यही तरीके ने, और कोई तरीका नहीं। ये सब बहानेबाजियां ने। और एक गल होर कह के मैं समाप्ति करा, कई दफा बंदे मिलते हैं फलाने ने गल आख दी असी नहीं जाना गुरुद्वारे, तो मैं हुण उन्हां नूं कहिंदा हुंदा फलाना कोई ऐसी वैसी गल कर दे, तू अपने पुत्र छड़ सकदा, अपनी पत्नी छड़ सकदा, अपना भरा छड़ सकदा, मां नूं छड़ सकदा, प्यो नूं छड़ सकदा, फलाने ने कोई ऐसी वैसी गल कर दी, तू गुरुद्वारा किस तरह छड़ दिता, गुरु किस तरह छड़ दिता। दरअसल तू छड़े होया सी अंदरों, तेनों भाना चाहिए सी मिल गए, गल जिहड़ी उह नहीं। लोगों भाने चाहिए गुरुद्वारा छड़न वास्ते, लोगों भाने चाहिए ने अमृत छड़न वास्ते, लोगों भाने चाहिए ने सिक्खी छड़न वास्ते, लोगों भाने चाहिए ने गुरमत छड़न वास्ते। तो जे भाने लगते हैं तो बथेरे ने कदम कदम देते भाने ने, तो जे सच्चाई देते पूरा उतरना है तो भानेबाजी नहीं चलेगी। इतनी गल मैं अर्ज करते हाँ, कहो ना उन्हीं सच दियाईए, सुच हो गए ता सुच पाईए, सुच तो बिना सच की प्राप्ति नहीं होगी, तो सुच बंदा किवें प्राप्त करे। ये सारी विचार मैं थोड़े सामने रख ली, समा काफी हो गया, मैं काफी समय लै गया, बुल चुक रही खेमा की याचना, कल कोशिश करांगा वक्त सिर समाप्ति कर दें, एन ध्यान नहीं रहा। तुसी कार विहारी है तो मैं बार बार ख्याल रहिंदा इस गल का, अरदास है साहिबगुरु ग्रंथ साहब जी महाराज के चरणा च, जो कुछ तुसी सरवण किया है सारे हिरदे च वसे, गज वज के फतेह प्रवान करनी। वाहेगुरु जी का खालसा।